मैं मां साधु सन की सुन हो मेरे मीता सत्कार सत्संग अपने मन व्यक्तियों बाल लुप्ता तो रोको पूरा ध्यान पूरा प्यार शब्द नाल जोड़ो जितनी देर तक ख्याल शब्द नाल नहीं जुड़ता शब्द का आनंद नहीं आता और विचार दी समझ नहीं पिया करती पूरे लाभ तो जो कि सत्संगी पुष्ण होना चाहिए तो बड़ा फर्क पै जाता तां ते चाहिदा है नेत्रां नूं गुरु सरूप तो बिना इधर उधर किधरे ना जान देवे जबान नूं जेबां नूं गुरु शब्द दे उच्चारण विच लगा दे कन्नां नूं हरी जस सुनण विच लगा दे बुद्ध नूं विचार करन विच लगा दे जदयों कीता जाएगा तत्क्षणी सुख शांति की प्राप्ति भी और एक क्षण का करोड़ करोड़ असमय जग का फल भी प्राप्त होगा। आ पिछले दिन अर्ज की गई थी चित्त की एकाग्रता मन के टिकाव कितनी शक्तियां मैं स्मरेलू वाले लोगों की बाबत कई सज्जनों ने इसके तमाशे भी देखे होंगे वो काली ताकत है सिर्फ वो मन की एकाग्रता किसी नुक्ते से कुछ देर वास्ते नेत्रा द्वारा ध्यान का जमा उस ध्यान दे चिकन करके कुछ शक्तियां योजे खेल कर पैदा हो जाए जेड़े सज्जन जेड़े प्रेमी नेता प्रति अपने ख्याल में गुरबाणी में गुरशब्द नाम गुरु स्वरूप के ध्यान जोड़ते हैं उन्होंने शक्तियों का अंत नहीं आ सकता वो शक्तियां सत भी हो और परमेश्वर मिलाने वाले तत् एकाग्रता खिंडिया महिला मन बड़ा दुखी होया करता परेशान होया करता एकाग्र मन सुखी और शांत होया करता उदू भी ज्यादा लुद्ध मन समाधिष्ट मन ज्यादा शांत और सुखी होंदा मन जो अमन हो जाए कोई स्टेज आती है उसका एक मन ही मुक्ता मोक्ष का दाता बन गया आओ चित नूं एकाग्र करके श्रद्धा के घर में आके किसी चीज़ का माण तान बिल्कुल अंदरों कढ़ के जिहड़े छे किस्म का मत दस्या हुकूमत मत राज मत जवानी मत रूप मत विद्या मत धन मत आदि इन्हां नूं छोड़ के श्रद्धा के घर में आके और चित नूं एकाग्र करके सत्संग करन दा हरी जस सुनन करन दा सुभाव बना लेना चाहिए यही नहीं एक अद्धे दिन ही आदत ही बना लेनी चाहिए जिसने यहो जिहा सुभाव बना लिया वो सत्संग विच बैठ के वैकुंठ तो घट आनंद नहीं माणदा उसनों सचमुच ही सत्संग वैकुंठ है वह अनुभव करेगा कि मैं वैकुंठ विच बैठा सत्संग है तो वैकुंठ ही पर खिड़े मन में वैकुंठ नहीं मैले मन में वैकुंठ नहीं तंते इस तरीके से जो सत्संग किया जाए वैकुंठ का आनंद प्राप्त होता है। आओ मानक तन तो वैगुरु के भजन वास्ते ही मिले अगर ऐसा ना हो इसका फायदा ही कुछ नहीं व्यर्थ है हर रूप है बल्कि गुरु जी यूं दसते है
Thank you.
ਬਿਨ ਬੂਝੇ ਪਸ਼ੂ ਚੋਰ। ਮਾਨੁਖ ਤਨ ਥਾਰ ਕੇ ਜੀਵ ਦੁਨੀਆਂ ਵਿੱਚ ਆ ਗਏ। ਲੱਖ 84 ਜੂਨ ਦਾ ਗੇੜਾ ਕੱਟ ਲਿਆ। ਕਈ ਜਨਮ ਥੇ ਕੀਟ ਪਤੰਗਾ, ਕਈ ਜਨਮ ਗਜਵੀਨ ਕੁਰੰਗਾ, ਕਈ ਜਨਮ ਪੰਖੀ ਸ਼ਰਖ ਹੋਇਓ, ਕਈ ਜਨਮ ਹੈ ਵਰਦਿਤ ਜੋਇਓ, ਫਿਰ ਜਗਦੀਸ਼ ਮਿਲਣ ਕੀ ਵਧੀਆ, ਤ੍ਰਿੰਕਾਲ ਇਹ ਦੇਸ਼ ਸੁੰਦਰੀ। ਮਾਨੁਖ ਤਨ ਮਿਲ ਗਿਆ, ਲੱਖ 84 ਜੂਨ ਦਾ ਚੱਕਰ ਕੱਟ ਕੇ ਪ੍ਰਭੂ ਅੰਤਰਜਮ ਦੇ ਮਿਲਣ ਦੇ ਵਾਸਤੇ ਖੁੱਲ੍ਹਾ ਦਰਵਾਜ਼ਾ। ਅਗਰ ਇਹ ਕੰਮ ਨਾ ਕੀਤਾ ਗਿਆ ਤਾਂ ਗੁਰੂ ਜੀ ਕਹਿੰਦੇ ਨੇ ਆਵ ਨੇ ਆਏ ਸ੍ਰਿਸ਼ਟ ਮੇ ਬਿਨ ਬੂਝੇ ਪਸ਼ੂ। ਬਿਨਾਂ ਆਪੇ ਦੀ ਪਛਾਣ ਵਾਹਿਗੁਰੂ ਦੇ ਭਜਨ ਕੀਤੇ ਬਿਨਾਂ ਪਸ਼ੂ ਕੀ ਹੈਵਾਨ ਹੀ ਨਹੀਂ ਬਲਕਿ ਮਰੇ ਹੋਏ ਹੈਵਾਨ ਹੀ। ਜਾਂ ਇਉਂ ਕਹਿੰਦੇ ਹਨ ਰਾਤ ਨੂੰ ਨੀਰਾ ਚਾਰਾ ਪਸ਼ੂਆਂ ਨੂੰ ਲੋਕ ਪਾਉਂਦੇ ਹੈ, ਜੋ ਬਚ ਰਹਿੰਦਾ ਹੈ ਉਸਨੂੰ ਰੂੜੀਆਂ 'ਤੇ ਸੁੱਟ ਦਿੱਤਾ ਜਾਂਦਾ। ਉਹਨੂੰ ਕੌਣ ਚੜ੍ਹਦਾ? ਖੋਤੇ। ਖੋਤਿਆਂ ਨੂੰ ਵੀ ਢੋਰ ਕਿਹਾ ਜਾਂਦਾ ਹੈ, ਜਾਂ ਮਰੇ ਪਸ਼ੂ ਨੂੰ ਵੀ ਢੋਰ ਕਹਿੰਦੇ। ਰਵਿਦਾਸ ਤੁਰੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਇਆ ਸਾਧ ਸੰਗਤ ਦਰਸ਼ਨ। ਯਾਨੀ ਇਨਸਾਨ ਨਹੀਂ ਬਲਕਿ ਹੈਵਾਨ ਹੈ, ਹੈਵਾਨ ਵੀ ਮਰਿਆ ਹੈਵਾਨ ਹੈ। ਇੱਥੇ ਤੱਕ ਦਰਜਾ ਦਿੱਤਾ ਗੁਰੂ ਤੇਗ ਬਹਾਦਰ ਮਹਾਰਾਜ, ਹਿੰਦ ਧਰਮ ਦੇ ਰੱਖਿਅਕ। ਤਾਂ ਫਰਮਾਉਂਦੇ ਹਨ ਏਕ ਭਗਤ ਭਗਵਾਨ ਜੇ ਪ੍ਰਾਣੀ ਕੇ ਨਾਹੀ ਮਨ, ਜੈਸੇ ਸ਼ੁਕਰ ਸਵਾਨ ਨਾਨਕ ਮਾਨੋ ਤਾਂ ਹੀ ਤਨ। ਜਿਹੜਾ ਪ੍ਰਾਣੀ ਵਾਹਿਗੁਰੂ ਦੀ ਭਗਤੀ ਨਹੀਂ ਕਰਦਾ ਉਹ ਇਨਸਾਨ ਹੋਣ ਦਾ ਹੱਕਦਾਰ ਕਿਹਾ ਹੈ, ਬਲਕਿ ਸ਼ੁਕਰ ਸਵਾਨ। ਸ਼ੁਕਰ ਨਾ ਸ਼ੂਗਰ ਦਾ, ਸਵਾਨ ਨਾ ਕੁੱਕਰ ਕੀ ਕੁੱਤੇ, ਇਹੋ ਜਿਹਾ ਦਰਜਾ ਨਹੀਂ। ਉਹ ਵੀ ਆਪਣੇ ਪੇਟ ਭਰ ਲੈਂਦੇ ਐਨੀਮਲ ਮੈਨ, ਜਿਹਨਾਂ ਨੂੰ ਕਿਹਾ ਮੈਨ ਮੈਨ, ਦੂਸਰੇ ਸੁਪਰ ਮੈਨ, ਤਿੰਨ ਦਰਜੇ ਹੈ। ਸੋ ਆਇਓ ਗੁਰੂ ਜੀ ਇੱਥੇ ਫਰਮਾਉਂਦੇ ਨੇ ਆਵਨ ਆਏ ਸ੍ਰਿਸ਼ਟ ਮੇ ਬਿਨ ਬੂਝੇ ਪਸ਼ੂ ਚੋਰ। ਆਵਨ ਤੋਂ ਇੱਕ ਇੱਕ ਆਇਓ, ਜਨਮ ਤੋਂ ਮੋਹਿਤ ਮੋਹ ਨਹੀਂ ਮਾਇਆ, ਆਇਆ ਤਾਂ ਇੱਕ ਭਜਨ ਕਰਨ ਵਾਸਤੇ ਹੈ। ਜੰਮਦਾ ਹੀ ਮਾਇਆ ਵਿੱਚ ਮੋਹਿਤ ਹੋ ਗਿਆ, ਆਪਣੇ ਨਿਸ਼ਾਨੇ ਨੂੰ ਛੋੜ ਗਿਆ ਹੈ, ਫਿਰ ਉਹਦਾ ਦਰਜਾ ਐਸਾ ਹੋਣਾ ਹੀ ਸੀ। ਬੰਦਾ ਨਾਮ ਦੇ ਜਪਣ Thank you. ਧਰਮ ਦਾ ਪ੍ਰਯੋਜਨ ਵਾਹਿਗੁਰੂ ਦਾ ਭਜਨ ਕਰਕੇ, ਜੋ ਕਿ ਸਤਸੰਗ ਦੁਆਰਾ ਹੀ ਹੁੰਦਾ ਹੈ, ਵਾਹਿਗੁਰੂ ਨੂੰ ਮਿਲਣਾ ਹੈ। ਪਰ ਇਸ ਨਿਸ਼ਾਨੇ ਨੂੰ, ਇਸ ਆਪਣੇ ਫਰਜ਼ ਨੂੰ ਇਹ ਭੁੱਲ ਗਿਆ ਹੈ। ਜੰਮਦਾ ਹੀ ਹੋਸ਼ ਸੰਭਲਦਾ ਹੀ ਮਾਇਆ ਦੀਆਂ ਗੁੰਦਾਂ ਵਿੱਚ, ਗੁੰਦਾਂ ਗੁੰਦਣ ਵਿੱਚ ਪੈ ਗਿਆ। ਮਾਇਆ ਕਮਾਵਾਂ ਕਿਵੇਂ, ਜ਼ਿਆਦਾ ਕਮਾਵਾਂ ਕਿਵੇਂ, ਇਹ ਕਰਨਾ ਇਹਦਾ ਖਿਆਲ ਇੱਧਰ ਹੀ ਰੁੱਝ ਗਿਆ। ਹਾਂਜੀ, ਆਹ ਖਿਆਲ ਕਰੋ, ਸਤਿਗੁਰੂ ਨਾਨਕ ਦੇਵ ਮਹਾਰਾਜ ਅੱਜ ਜਗ ਜਲੰਧਰ ਦੀ ਸਾਰ ਕਰਦੇ ਕਰਦੇ ਇੱਕ ਹੋਰ ਜੰਗਲ ਵਿੱਚ ਬੈਠੇ ਹੋਏ ਹਨ। ਮਰਦਾਨਾ ਰਬਾਬ ਵਜਾ ਰਿਹਾ, ਹਜ਼ੂਰ ਦੇ ਪਵਿੱਤਰ ਗਲੇ ਤੋਂ ਵਾਹਿਗੁਰੂ ਦੀ ਬੇਅੰਤਤਾ ਵਿੱਚ ਇਉਂ ਸ਼ਬਦ ਉਚਾਰਨ ਹੋ ਰਿਹਾ ਹੈ। ਤੇਰਾ ਬ੍ਰਹਮਾ ਨੇ ਅਨੰਤ ਨਾ ਜੀ ਖਾਲੀ ਕੋਈ ਵੀ ਥਾਂ ਨਹੀਂ ਹੈ, ਔਰ ਕਦੇ ਉਸਦਾ ਅਭਾਵ ਨਹੀਂ ਹੁੰਦਾ। ਸੱਤ ਹੈ ਔਰ ਸਭ ਪਾਸੇ ਦਾ ਗਿਆਤਾ ਹੈ, ਜਿਸ ਦੇ ਵਿੱਚ ਦੁੱਖ ਨਹੀਂ, ਆਨੰਦ ਦਾ ਸਾਗਰ ਹੈ। ਇਹੋ ਜਿਹਾ ਵਾਹਿਗੁਰੂ ਅੰਤਰੀਆਂ ਨਹੀਂ, ਜਿਸ ਦਾ ਅੰਤ ਅੱਜ ਤੱਕ ਕਿਸੇ ਨੇ ਪਾਇਆ ਹੀ ਨਹੀਂ। बड़े बड़े ऋषिश्वर मुनीश्वर बड़े बड़े सिद्ध परामर्श योगी भी उस बाबत पूरा कुछ कहने नूं समर्थ ने। और की कहना है सृष्टि दे जिहड़े तीन मुख देवते हैं वह भी उसके अंत नहीं पा सकते। तो यूं उस बाबत आना जाने दे ब्रह्मेनी जाने भेद अवतार न जाने अंत परमेश्वर पावन बेअंत अपनी गति आप जाने सुन सुन अवर बखाने शंकरा नहीं जाने भेद शिव जी खोज तहारे देव देवियां नहीं जाने ब्रह्म सब ऊपर अल्ख पावन एक परमेक भक्ति लाए अपना किया आप जनाए संतन की सुन साची साखी सो बोलें जो देखे नहीं ले पुन न पाप नानक का प्रभ आपे ऐसा वह पंत्री जो अपनी योग मार्ग बल करके एक से अनेक होया सो उसका अंत अज तक किसी ने नहीं पाया। जिमें समुद्र का था लैण वास्ते एक लून की पुतली रस्सी बन के समुद्र में छिटिया जाए भी कितना क गहरा है अंत लिया जाए जाती जाती खर जाएगी दसन समर्थ कैसे हो सकेगी आप गवा देगी। इसी तरह अंत को चाहन जो गए सो आए अंत गवा जेड़े उस परमेश्वर का अंत लैन गए वो अपना अंत की सदा वास्ते उस विच ही लीन हो गए। क्यों तू तू करते तू हो जाते हैं लेकिन अंत अज तक किसी ने नहीं पाया बेअंत नेति नेति कसंत वेदा बेअंत बेअंत करके ही पुकारते हैं जिनी जिनी सूझबूझ पई उन्होंने कथन कर गए अखीर पिछों फिर दोवें जोड़ के मत्था टेक गए। सो ऐसी प्रभु शक्ति है। सो इस विषय से गुरु बाबा जी बार बार शब्द उच्चारण करते हैं मरदाना रबाब बजा रहा है तेरा ब्रह्मा ने Yeah. ਸ਼ਬਦ ਵਾਹਿਗੁਰੂ ਦੀ ਸਤੀ ਵਾਹਿਗੁਰੂ ਅੰਤਰਯਾਮੀ ਦੀ ਮਹਿਮਾ ਉਚਾਰਨ ਕਰਦੇ ਕਰਦੇ ਗੁਰੂ ਬਾਬਾ ਜੀ ਸਮਾਧ ਵਿੱਚ ਲੀਨ ਹੋ ਗਏ। ਯਾਨੀ ਆਪਣੀ ਸੁਰਤ ਨੂੰ ਪ੍ਰਪੰਚ ਤੋਂ ਅਸਥੂਲ ਸੂਖਮ ਕਾਰਨ ਆਦਿ ਸਰੀਰਾਂ ਤੋਂ ਉੱਚਾ ਕਰਕੇ ਅਕਾਲ ਦੇ ਵਿੱਚ ਜੋੜ ਕੇ ਅਕਾਲ ਰੂਪ ਹੀ ਹੋ ਗਏ। ਇਉਂ ਸਮਾਧੀ ਵਿੱਚ ਲੀਨ ਹੋ ਗਏ। ਸੂਰਜ ਛਿਪਣ ਦਾ ਵਕਤ ਸੀ। ਠੰਡੀ ਠੰਡੀ ਹਵਾ ਰੁਮਕ ਰਹੀ ਹੈ। ਬਸੰਤ ਦੀ ਰੁੱਤ ਹੈ। ਬਨਸਪਤੀ ਖੁੱਲ੍ਹੀ ਹੋਈ ਹੈ। ਕਿਸੇ ਕਿਸਮ ਦੇ ਫੁੱਲਾਂ ਦੇ ਸੁਗੰਧੀਦਾਰ ਫੁੱਲਾਂ ਵਿੱਚੋਂ ਹਵਾ ਟੱਚ ਹੋ ਕੇ ਉਹੀ ਜੀ ਸੁਗੰਧੀ ਆਪਣੇ ਨਾਲ ਖਿੱਚ ਕੇ ਲਿਆ ਰਹੀ। ਇਉਂ ਸੂਰਜ ਛਿਪ ਗਿਆ। ਆਸਮਾਨ ਦੇ ਤਾਰੇ ਡਲਕਣੇ ਸ਼ੁਰੂ ਹੋਏ। ਫਿੰਨੀ ਫਿੰਨੀ ਤੇਲ ਪੈ ਰਹੀ ਹੈ। ਸਮਾਂ ਆਪਣੀ ਰਫ਼ਤਾਰ ਤੁਰਦਾ ਚਲਾ ਗਿਆ। ਇਉਂ ਇਸੀ ਤਰ੍ਹਾਂ ਉਹ ਵਕਤ ਹੋ ਆਇਆ ਜਿਹੜਾ ਕਿ ਵਾਹਿਗੁਰੂ ਦੇ ਪਿਆਰਿਆਂ ਦੇ ਜਾਗਣ ਦਾ, ਜਾ ਕੇ ਵਾਹਿਗੁਰੂ ਦੇ ਵਿੱਚ ਲੀਨ ਹੋਣ ਦਾ ਸਮਾਂ। ਚੌਥਾ ਹੀ ਪੈਰ ਸੁਭਾ ਕੇ ਸੁਰਤਿਆਂ ਉੱਠਦੇ ਚਾਹੋ। ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨ ਸੱਚਾ ਨੂੰ। ਉਹ ਵਕਤ ਉਹ ਆਇਆ ਗੁਰੂ ਬਾਬਾ ਜੀ ਦੁਨੀਆਂ ਦੇ ਵਿੱਚ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰਕੇ ਵਾਹਿਗੁਰੂ ਦੇ ਭਜਨ ਵਿੱਚ ਜੁੜਨ ਦੀਆਂ ਜਾਚਾਂ ਸਿਖਾਉਣ ਵਾਸਤੇ ਆਏ। ਆਪ ਨਮੂਨਾ ਦਿੱਤਾ ਜਿਵੇਂ ਫੌਜਾਂ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ। ਕੋਈ ਇੰਸਟਰਕਟਰ ਹੈ, ਫੌਜੀਆਂ ਨੂੰ ਟ੍ਰੇਨਿੰਗ ਦਿੰਦਾ ਹੈ, ਪਹਿਲੇ ਨਮੂਨਾ ਕਰਕੇ ਦਿਖਾਉਂਦਾ ਹੈ। ਇਸੀ ਤਰ੍ਹਾਂ ਗੁਰੂ ਬਾਬਾ ਜੀ ਨੇ ਜੋ ਕੁਛ ਵੀ ਸਾਨੂੰ ਸਿੱਖਿਆ ਦਿੱਤੀ ਆਪ ਨਮੂਨਾ ਦੇ ਕੇ ਦਿੱਤੀ। ਅੰਮ੍ਰਿਤ ਵੇਲੇ ਜਾਗਣ ਦੀ ਤਾਕੀਦ ਕੀਤੀ ਤਾਂ ਖੁਦ ਅੰਮ੍ਰਿਤ ਵੇਲੇ ਜਾਗਦੇ ਰਹਿੰਦੇ। ਇਸ਼ਨਾਨ ਕਰਨ ਦੀ ਉਸ ਵੇਲੇ ਤਾਕੀਦ ਕੀਤੀ ਤਾਂ ਆਪ ਖੁਦ ਇਸ਼ਨਾਨ ਕੀਤੇ। ਸਮਾਧੀ ਵਿੱਚ ਜੁੜਨ ਦੀ ਤਾਕੀਦ ਕੀਤੀ ਤਾਂ ਆਪ ਖੁਦ ਸਮਾਧੀ ਵਿੱਚ ਜੁੜਦੇ ਰਹੇ। ਕੀਰਤਨ ਕਰਨ ਦੀ ਤਾਕੀਦ ਕੀਤੀ ਤਾਂ ਖੁਦ ਕੀਰਤਨ ਕੀਤੇ। ਇਸੀ ਤਰ੍ਹਾਂ ਸੇਵਾ ਕਰਨ ਦੀ ਤਾਕੀਦ ਕੀਤੀ ਤਾਂ ਖੁਦ ਸੇਵਾ ਕਰਦੇ। ਇਤਿਹਾਸ ਨਮੂਨਾ ਦੇ ਕੇ ਸਾਨੂੰ ਸਿਖਾਇਆ। ਉਹ ਵਕਤ ਉਹ ਆਇਆ ਇਸ ਵਕਤ ਵਾਹਿਗੁਰੂ ਦੇ ਪਿਆਰੇ ਜਾ ਕੇ ਇਸ਼ਨਾਨ ਆਦਿ ਕਰਕੇ ਪਰਮੇਸ਼ਰ ਦੇ ਧਿਆਨ ਵਿੱਚ ਮਗਨ ਹੁੰਦੇ ਹਨ। ਇਹੋ ਜਿਹੀ ਦਿਸ਼ਾ, ਇਹੋ ਜਿਹਾ ਸਮਾਂ ਵਜਿਆ ਹੈ ਜਿਵੇਂ ਐਸਾ ਪ੍ਰਮਾਣ ਕੀਤਾ।
ਚਮਕਣ ਤਾਰੇ ਜੀ
ਲੱਗੇ ਚਮਕਣ ਤਾਰੇ, ਕੋਈ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਰਾਮ ਪਿਆਰੇ ਸਦ ਹੀ ਜਾਗੇ, ਨਾਮ ਸਿਮਰੇ ਅੰਦਿਨੋ, ਪਰ ਵਿਚਰਨ ਕਮਲ ਧਿਆਨ ਹਿਰਦੇ, ਪਰ ਵਿਸਰ ਨਾ ਇੱਕਨੋ ਅਜਮਾ ਕਰਮਲਾ ਦੁਖ ਜਾਰੇ, ਗੁਰਮੰਤ ਨਾਨਕ ਸਦਾ ਜਾਗੇ, ਅਰਦਾਸ ਸੰਤ ਪਿਆਰੇ। ਯੂੰ ਪਿੰਨੀ ਹੈ ਨਿੜੀਏ ਦਾ ਨਕਸ਼ਾ ਬਜੇ,
ਚਮਕਣ ਤਾਰੇ ਜੀ ਕੇ ਪਿੰਨੀ
ਬੱਜਾ। ਹੋਰ ਜੰਗਲ ਹੈ, ਗੁਰੂ ਜੀ ਸਮਾਧੀ ਤੋਂ ਪਥਾਨ ਹੋ ਕੇ ਭਾਈ ਬਾਲੇ ਮਰਦਾਨੇ ਨੂੰ ਕਹਿੰਦੇ ਹੈ, ਉੱਠੋ ਭਾਈ, ਇਸ਼ਨਾਨ ਦਾ ਵਕਤ ਹੋ ਗਿਆ, ਇਸ਼ਨਾਨ ਸੋਧ ਕੇ ਪ੍ਰਭੂ ਧਿਆਨ ਵਿੱਚ ਜੁੜੀਏ। ਉੱਠੇ, ਦਾਤਨ ਸੁੱਚ ਆਦਿ ਕੀਤਾ, ਨਜ਼ਦੀਕ ਹੀ ਬੜੇ ਨਿਰਮਲ ਜਲ ਦੀ ਛੱਪੜ ਸੀ, ਉਸਦੇ ਵਿੱਚ ਇਸ਼ਨਾਨ ਸੋਧਿਆ ਗਿਆ। ਇਸ਼ਨਾਨ ਕਰਕੇ ਫਿਰ ਆਪਣੇ ਆਪਣੇ ਆਸਣਾਂ 'ਤੇ ਸਜ ਗਏ। ਗੁਰੂ ਬਾਬਾ ਜੀ ਨੇ ਆਪਣੇ ਆਸਣ 'ਤੇ ਬੈਠ ਕੇ ਚੌਂਕੜਾ ਮਾਰਿਆ, ਨੇਤਰ ਮੀਟੇ, ਫਿਰ ਆਪਣੀ ਸੁਰਤ ਨੂੰ ਬੇਗਮਪੁਰੇ ਦੇ ਵਿੱਚ ਲੈ ਗਏ, ਜਿਸ ਦੀ ਬਾਬਤ ਹਜ਼ੂਰ ਨੇ ਫਰਮਾਇਆ, ਸ਼ੂਕ ਮਹਿਲ ਜਾ ਕੇ ਕੂਚ ਦੁਆਰੇ, ਤਾਂ ਮੈਂ ਵਾਸੈਂ ਸੰਤ ਪਿਆਰੇ, ਸਹਿਜ ਕਥਾ ਪੁਰਬ ਕੀ ਅਤਿ ਮੀਠੀ, ਵਿਰਲੇ ਕਾਹੂੰ ਨੇਤਰੋਂ ਡੀਠੀ, ਤੈਂ ਗੀਤ ਨਾਦ ਆਖਾਰੇ ਸੰਗਾ, ਉਹਨਾਂ ਸੰਤ ਕਰੇ ਹਰ ਰੰਗਾ, ਤੈਂ ਮਰਨ ਨਾ ਜੀਵਨ ਸੋਗ ਨਾ ਹਰਖਾ, ਸੱਚ ਨਾਮ ਕੀ ਅੰਮ੍ਰਿਤ ਵਰਖਾ, ਗੋਜ ਗਥਾਏ ਗੁਰ ਤੇ ਜਾਣੀ, ਨਾਨਕ ਬੋਲੇ ਹਰ ਹਰ ਬਾਣੀ। ਭਗਤ ਰਵਿਦਾਸ ਜੀ ਇਸ ਨੂੰ ਬੈਗੰਪੁਰਾ ਕਰਕੇ ਕਥਨ ਕਰਦੇ ਹਨ, ਜਿੱਥੇ ਦੰਦ ਦਾ ਬਿਲਕੁਲ ਅਭਾਵ ਹੈ, ਇੱਕ ਅਕਾਲ ਹੀ ਅਕਾਲ ਹੈ, ਉਸ ਥਾਂ ਦੀ ਬਾਬਤ ਇਉਂ ਫਰਮਾਉਂਦੇ ਹਨ।
Yeah.
ਤੂੰ ਪੁੱਛਿਆ ਆਪ ਕਿੱਥੇ ਵਸਦੇ ਹੋ, ਕਿੱਥੇ ਰਹਿੰਦੇ ਹੋ? ਭਗਤਾਂ ਸੰਤਾਂ ਦੀ ਰਹਿ ਜਿੱਥੇ ਉਹਨਾਂ ਦੀ ਸੁਰਤ ਜੰਮਦੀ ਹੈ, ਜਿੱਥੇ ਸੁਰਤ ਨੂੰ ਵਾਹਿਗੁਰੂ ਦੇ ਵਿੱਚ ਜੋੜ ਕੇ ਬੈਠਦੇ ਹਨ, ਉੱਥੇ ਮਨ ਉਹਨਾਂ ਦਾ ਵਾਸਾ ਹੋਇਆ ਕਰਦਾ ਹੈ। ਸੋ ਭਗਤ ਰਵਿਦਾਸ ਜੀ ਉਸ ਥਾਂ ਜਿੱਥੇ ਦੰਦ ਦਾ ਬਿਲਕੁਲ ਅਭਾਵ ਹੈ, ਇੱਕ ਅਕਾਲ ਹੀ ਅਕਾਲ ਹੈ, ਉਸ ਥਾਂ ਨੂੰ ਬੈਗੂਪੁਰਾ ਕਰਕੇ ਕਥਨ ਕਰਦੇ ਨੇ ਸ਼ਬਦ, ਉਸ ਦੀ ਬਾਬਤੀਓਂ ਉਚਾਰਨ ਕਰਕੇ ਦੱਸਦੇ ਹਨ। ਬੈਗੂਪੁਰਾ ਸ਼ਹਿਰ ਕੋ ਨਾ ਦੁੱਖ ਅੰਦੋਖ ਨਹੀਂ ਤੇ ਠਾਉ, ਨਾ ਤਸ਼ਵੀਸ਼ ਰਾਜ ਨਾ ਮਾਲ, ਖੌਫ ਨਾ ਖਤਾ ਨਾ ਤਸ ਜ਼ਬਾਨ, ਅਬ ਹਮ ਖੂਬ ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਭਾਈ, ਪੈਮ ਦੈਮ ਸਦਾ ਪਾਤਸ਼ਾਹੀ, ਦੋਮਨ ਸੇਮ ਏਕ ਸੋ ਆਹੀ, ਆਬਾਦਾਨ ਸਦਾ ਮਸ਼ਹੂਰ, ਉਹਾਂ ਗਨੀ ਬਸੇ ਮਾਮੂਰ, ਤਿਉਂ ਤਿਉਂ ਸੈਰ ਕਰੇ ਜੂੰ ਖਾਵੈ, ਮਹਿਰ ਮਹਿਲ ਨ ਕੋ ਅਟਕਾਵੈ, ਕੈ ਰਵਿਦਾਸ ਖਲਾਸ ਤੁਮਾਰਾ, ਜੋ ਹਮ ਸ਼ਹਿਰੀ ਸੋ ਮੀਤ। ਸਾਡਾ ਵਾਸਾ ਬੇਗੂਪੁਰੇ ਦੇ ਵਿੱਚ, ਸਦਾ ਹੀ ਬੇਗੂਪੁਰੇ ਦੇ ਵਾਸੀ ਹਾਂ। ਸੋ ਬੇਗੂਪੁਰਾ ਜਿੱਥੇ ਗਮ ਦਾ ਨਾਮ ਨਿਸ਼ਾਨ ਨਹੀਂ, ਜਿੱਥੇ ਨਾ ਜਨਮ ਹੈ ਨਾ ਮਰਨ, ਜਿੱਥੇ ਕਾਮ ਕ੍ਰੋਧ ਮਹੰਕਾਰ ਦੀ ਗੰਧ ਨਹੀਂ, ਜਿੱਥੇ ਸ਼ਬਦ ਸਪਰਸ਼ ਰੂਪ ਰਸ ਗੰਧ ਦਾ ਨਾਮ ਨਿਸ਼ਾਨ ਨਹੀਂ, ਜਿੱਥੇ ਆਦਿ ਵਿਆਦ ਉਪਾਦ ਦੀ ਪਹੁੰਚ ਨਹੀਂ, ਜਿੱਥੇ ਆਸਾ ਤ੍ਰਿਸ਼ਨਾ ਚਿੰਤਾ ਦੇਣ ਦੀ ਗਤੀ ਨਹੀਂ, ਜਿੱਥੇ ਅਵਿਦਿਆ ਸੰਤਾ ਰਾਗ ਦੇਸ਼ ਭਿੰਨਵੇਸ਼ ਆਦਿ ਪੰਜੇ ਕਲੇਸ਼ਾਂ ਦਾ ਅਭਾਵ ਹੈ, ਉਹ ਅਕਾਲ ਵਾਹਿਗੁਰੂ ਦਾ ਸਰੂਪ ਜਿਸ ਦੇ ਵਿੱਚ ਜੁੜ ਕੇ ਵਿਅਕਤੀ ਤਦਰੂਪ ਹੋ ਜਾਂਦੀ, ਉਹਦਾ ਰੂਪ ਹੀ ਹੋ ਜਾਂਦੀ, ਉਸ ਥਾਂ ਦੇ ਆਨੰਦ ਨੂੰ ਕੌਣ ਵਰਣਨ ਕਰ ਸਕੇ? ਉਹੀ ਜਾਣੇ ਜਿਸਨੇ ਉਹ ਆਨੰਦ ਪ੍ਰਾਪਤ ਕੀਤਾ ਹੋਵੇ। ਤਾਂ ਤੇ ਕਹਿੰਦੇ ਹਨ ਬੈਗੂਪੁਰੇ ਵਿੱਚ ਰਹਿੰਦੇ ਹਾਂ। ਸੋ ਇਹਦੇ ਭਗਤ ਕਬੀਰ ਜੀ ਉਸਨੂੰ ਅਲੈਦਾ ਅਲੈਦਾ ਇੱਕੋ ਇੱਕੋ ਚੀਜ਼ ਦੇ ਕਿਤਨੇ ਕਿਤਨੇ ਨਾਂ ਹੋਇਆ ਕਰਦੇ ਹਨ, ਜਿਵੇਂ ਪਾਣੀ ਹੈ ਉਸਨੂੰ ਵਾਟਰ ਵੀ ਕਹਿ ਦਿੰਦੇ ਹਨ, ਆਪ ਵੀ ਕਹਿ ਦਿੰਦੇ ਹਨ, ਉਹ ਵੀ ਕਹਿੰਦੇ ਅਰਬੀ ਦੇ ਵਿੱਚ, ਔਰ ਜਲ ਵੀ ਕਹਿ ਦਿੰਦੇ ਹਿੰਦੀ ਵਿੱਚ, ਪੰਜਾਬੀ ਵਿੱਚ ਪਾਣੀ ਕਹਿ ਦਿੱਤਾ, ਚੀਜ਼ ਇੱਕੋ ਹੀ। ਇਸੇ ਤਰ੍ਹਾਂ ਇੱਧਰ ਸ਼ਬਦ ਰੂਪੀ ਜਹਾਜ਼ 'ਤੇ ਸਵਾਰ ਹੋ ਕੇ, ਨਾਮ ਰੂਪੀ ਜਹਾਜ਼ 'ਤੇ ਸਵਾਰ ਹੋ ਕੇ, ਸੁਰਤ ਨੂੰ ਸਥੂਲ ਮੰਡਲਾਂ ਤੋਂ ਉਠਾ ਕੇ ਸੂਖਸ਼ ਮੰਡਲ ਜੋ ਵਾਹਿਗੁਰੂ ਦਾ ਦੇਸ਼ ਜੀ ਦੀ ਬਾਬਤ ਇਹ ਕਥਨ ਕੀਤਾ, ਉੱਥੇ ਪਹੁੰਚਾਇਆ ਜਾਂਦਾ ਹੈ। ਜਿਹੜੇ ਉੱਥੇ ਪਹੁੰਚ ਗਏ ਉਸ ਆਨੰਦ ਨੂੰ ਉਹ ਹੀ ਜਾਣਦੇ ਹਨ, ਉਸ ਥਾਂ ਦੀ ਬਾਬਤ ਉਹ ਖੁਦ ਹੀ ਜਾਣਦੇ ਹਨ। ਜਿਹੜਾ ਪੁਰਸ਼ ਹਵਾਈ ਜਹਾਜ਼ 'ਤੇ ਸਵਾਰ ਹੋ ਕੇ ਬੰਬੇ ਔਰ ਕਲਕੱਤੇ ਤੋਂ ਪਹੁੰਚਿਆ ਹੈ ਇੰਗਲੈਂਡ ਵਿੱਚ, ਉੱਥੇ ਦੇ ਨਜ਼ਾਰੇ ਉਹੀ ਦੇਖਦਾ। ਇਸੀ ਤਰ੍ਹਾਂ ਹੀ ਭਗਤ ਰਵਿਦਾਸ ਜੀ ਉਸਨੂੰ ਬੈਗੂਪੁਰਾ ਕਥਨ ਕਰਦੇ ਹਨ। ਕਬੀਰ ਜੀ ਕਿਉਂ ਕਹਿੰਦੇ ਹਮ ਵਾਸੀ ਉਸ ਦੇਸ਼ ਕੇ, ਜਹਾਂ ਪਾਰ ਦੁਮਕਾ ਖੇਲ, ਦੀਵਾ ਬੋਲੇ ਅਗਮ ਕਾ ਦਿਨ ਬਾਤੀ ਦਿਨ। ਕਿਉਂ ਉੱਥੇ ਪਹੁੰਚਣ ਵਾਸਤੇ ਸ਼ਬਦ ਅਭਿਆਸ ਦੀ ਯੁਕਤੀ ਦੁਆਰਾ ਜ਼ਰੂਰਤ ਹੈ। ਸੋ ਇਉਂ ਗੁਰੂ ਬਾਬਾ ਜੀ ਆਪਣੇ ਦੇਸ਼, ਉਹ ਦੇਸ਼ ਕਿਹਾ ਜਾਏ ਜਿੱਥੇ ਫਸਟ ਸੈਕਿੰਡ ਥਰਡ ਕਲਾਸ ਕੋਈ ਨਹੀਂ, ਇੱਕੋ ਇੱਕੋ ਅਵਸਥਾ ਹੈ, ਜਿਹੜੇ ਉੱਥੇ ਪਹੁੰਚਦੇ ਹਨ ਉਹਨਾਂ ਦੇ ਦਰਜੇ ਨਹੀਂ ਹਨ। ਇਸੀ ਤਰ੍ਹਾਂ ਉਸ ਥਾਂ ਗੁਰੂ ਬਾਬਾ ਜੀ ਨੇ ਆਪਣੀ ਸੁਰਤ ਨੂੰ ਲਿਜਾ ਕੇ ਉਸ ਆਨੰਦ ਦੇ ਵਿੱਚ ਲੀਨ ਕਰ ਦਿੱਤਾ, ਅਕਾਲ ਦੇ ਵਿੱਚ ਮਿਲਾ ਕੇ ਅਕਾਲ ਰੂਪ ਹੀ ਬਣਾ ਦਿੱਤਾ, ਜਿਸ ਨੂੰ ਨਿਰਵਿਕਲਪ ਸਮਾਧ ਕਹਿੰਦੇ। ਸਮਾਂ ਆਪਣੇ ਰੰਗ ਵਿੱਚ ਆਪਣੀ ਰਫਤਾਰ ਤੁਰਦਾ ਚਲਾ ਗਿਆ। ਭਾਈ ਮਰਦਾਨਾ ਅਤੇ ਬਾਲਾ ਇਹਨਾਂ ਨੇ ਵੀ ਇਸ਼ਨਾਨ ਕਰਕੇ ਆਪਣੇ ਆਪਣੇ ਆਸਣਾਂ 'ਤੇ ਚੌਂਕੜੇ ਲਗਾ ਲਏ, ਇਹਨਾਂ ਨੇ ਵੀ ਆਪਣੀਆਂ ਸੁਰਤਾਂ ਨੂੰ ਸਮੇਟਿਆ, ਬਾਹਰੋਂ ਸਮੇਟ ਕੇ ਗੁਰੂ ਚਰਨਾਂ ਦਾ ਧਿਆਨ ਕਰਦੇ ਹੋਏ ਸਿਮਰਨ ਦੇ ਵਿੱਚ ਸੁਰਤ ਜੋੜ ਕੇ ਭਜਨ ਆਨੰਦ ਲੈਣਾ ਸ਼ੁਰੂ ਕੀਤਾ। ਇਉਂ ਅਖੀਰ ਕੁਛ ਸਮਾਂ ਬੀਤੇ ਤੋਂ ਬਾਅਦ ਮਰਦਾਨੇ ਨੇ ਆਪਣਾ ਰਬਾਬ ਉਠਾ ਲਿਆ, ਕਿਉਂਕਿ ਇਸਦਾ ਰੋਜ਼ ਦਾ ਨਿਯਮ ਸੀ, ਕਿਤੇ ਵੀ ਹੁੰਦਾ, ਭਾਵੇਂ ਕੋਈ ਸ਼ਹਿਰ ਹੁੰਦਾ, ਭਾਵੇਂ ਕੋਈ ਪਿੰਡ ਹੁੰਦਾ, ਭਾਵੇਂ ਕੋਈ ਜੰਗਲੀ ਅਬਾਨ ਹੁੰਦਾ, ਕੋਈ ਸਰੋਤਾ ਹੁੰਦਾ ਜਾਂ ਨਾ ਹੁੰਦਾ, ਇਹ ਭਾਈ ਮਰਦਾਨਾ ਰੋਜ਼ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਕਰਦਾ ਕੀਰਤਨ ਕਰਦਾ ਸੀ। ਗੁਰੂ ਬਾਬਾ ਜੀ ਨੇ ਇਸਨੂੰ ਇਸਦੇ ਕਲਿਆਣ ਦਾ ਇਹੀ ਸਾਧਨ ਦੱਸਿਆ ਸੀ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮ ਸਿਮਰਤ ਜਿਤ ਛੂਤ, ਨਿਸ਼ਕਾਮ ਨਿਰਮਾਣ ਨਿਰਵਾਣ ਵਾਹਿਗੁਰੂ ਦੇ ਪਿਆਰ ਦੇ ਵਿੱਚ ਆਪਣੀ ਸੁਰਤ ਨੂੰ ਇਹਦੇ ਵਿੱਚ ਜੋੜ ਕੇ ਜਿਹੜਾ ਕੀਰਤਨ ਕਰਨਾ ਹੈ ਉਹ ਸਮਾਧੀ ਹੈ। ਕਲੂ ਕਾਲ ਦੇ ਵਿੱਚ ਕੀਰਤਨ ਸਮਾਧੀ ਹੈ, ਸਮਾਧੀ ਚਿੱਤ ਬਿਲਕੀ ਨੋਦਾ ਸਮਾਧੀ, ਚਿੱਤ ਦਾ ਵਾਹਿਗੁਰੂ ਦੇ ਵਿੱਚ ਟਿਕ ਜਾਣਾ ਉਸਨੂੰ ਸਮਾਧੀ ਕਿਹਾ ਜਾਂਦਾ। ਇਉਂ ਜਿਹੜੇ ਅੰਮ੍ਰਿਤ ਵੇਲੇ ਰੋਜ਼ ਇਉਂ ਨਿਸ਼ਕਾਮ ਨਿਰਮਾਣ ਨਿਰਵਾਣ ਹੋ ਕੇ ਵਾਹਿਗੁਰੂ ਦਾ ਕੀਰਤਨ ਕਰਦੇ ਹਨ, ਉਹਨਾਂ ਨੂੰ ਇਹ ਸ੍ਰੀ ਆਸਾ ਜੀ ਦੀ ਵਾਰ ਸਾਰੀਆਂ ਆਸਾ ਪੂਰੀਆਂ ਕਰਨ ਨੂੰ ਸੰਭਵ, ਜਾਂ ਪੜ੍ਹਦੇ ਹਨ ਜਾਂ ਕੀਰਤਨ ਕਰੀ ਦਾ ਸੁਣਦੇ ਹਨ ਤਾਂ ਆਸਾ ਦੀ ਵਾਰ ਸਾਰੀਆਂ ਆਸਾ ਪੂਰੀਆਂ ਕਰਦੇ ਹੈ। ਨਿਸ਼ਕਾਮ ਪੁਰਸ਼ਾਂ ਨੂੰ ਵਿਵੇਕ ਦੀ ਦਾਤਾ ਹੈ, ਸਹਿਕਾਮੀ ਪੁਰਸ਼ਾਂ ਨੂੰ ਕਾਮਨਾ ਦੀ ਦਾਤਾ, ਉਸ ਅਸਜ ਦੀਵਾਰ ਦਾ ਆਈ ਮਰਦਾਨੇ ਨੇ ਮਿੱਠੀਆਂ ਮਿੱਠੀਆਂ ਸੁਰਾਂ ਵਿੱਚ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਹੋਰ ਜੰਗਲ ਦੇ ਵਿੱਚ ਆਨੰਦ ਛਾ ਗਿਆ, ਚਾਰ ਚੁਫੇਰੇ ਇਹ ਧੁਨੀ ਛਾ ਗਈ। ਤੋਂ ਕਿਤਨੇ ਨੂੰ ਚਿੜੀ ਚੇਕੀ ਉਹ ਫੁੱਟੀ ਵਗਣ ਬਹੁਤ ਤਰ੍ਹਾਂ ਚਰਜ ਰੂਪ ਸੰਤ ਰਚੇ ਨਾਨਕ ਨਾਮ। ਚਿੜੀ ਚੌਕਣੀ ਸ਼ੁਰੂ ਹੋਈ, ਚੜ੍ਹਦੀ ਵੱਲੋਂ ਰੋਸ਼ਨੀ ਹੋਈ, ਪਫਟਾਲਾ ਹੋਇਆ ਦਿਨ ਰਾਤ ਦਰਸ਼ਨ। ਸੋ ਸਮਾਂ ਤੁਰਦੇ ਤੁਰਦੇ ਅਸੀਂ ਸੂਰਜ ਭਗਵਾਨ ਨੇ ਚੜ੍ਹਦੀ ਵੱਲੋਂ ਆਪਣੇ ਆਪ ਨੂੰ ਪ੍ਰਗਟ ਕੀਤਾ। ਦੁਨੀਆਂ ਦਾ ਅੰਧਕਾਰ ਦੂਰ ਹੋਇਆ, ਚਰਚ ਫੇਰੇ ਰੋਸ਼ਨੀ ਹੋਈ, ਸੂਰਜ ਦੀ ਟਿੱਕੀ ਚੜ੍ਹਨ ਸਾਰ ਮਰਦਾਨਾ ਨੇ ਅਸਜ ਦੀ ਵਾਰ ਦਾ ਭੋਗ ਪਾ ਦਿੱਤਾ। ਸੱਚੇ ਪਾਤਸ਼ਾਹ ਅਸਜ ਦੀ ਵਾਰ ਦਾ ਕੀਰਤਨ ਹੋਇਆ ਹੈ, ਕਿਰਪਾ ਕਰੋ, ਕਾਮ ਕਰੋ, ਮੰਕਾਰ ਵਿਚਾਰ ਚੜ੍ਹਨ ਦੀ ਪ੍ਰੀਤ ਪ੍ਰਦਾਨ ਕਰੋ। ਸਿਰ ਨਵਾਜ਼ ਦਿੱਤਾ, ਗੁਰੂ ਬਾਬਾ ਜੀ ਸਮਾਨ ਦਸਤੇ 'ਚ ਬੈਠੇ ਹੋਏ ਨੇ, ਇਸੀ ਤਰ੍ਹਾਂ ਅਡੋਲ ਬੈਠੇ ਹੋਏ ਨੇ। ਕੁਛ ਸਮਾਂ ਬੀਤੇ ਤੋਂ ਬਾਅਦ ਗੁਰੂ ਬਾਬਾ ਜੀ ਨੇ ਨੇਤਰ ਖੋਲ੍ਹੇ, ਅੱਗੇ ਪਿੱਛੇ ਦਾਏ ਬਾਏ ਤੱਕਿਆ, ਤੱਕਿਆ ਕਿ ਨੂਰ ਹੀ ਨੂਰ, ਜੋ ਕੁਛ ਹੈ ਨੂਰ ਹੀ ਨੂਰ, ਵਾਹਿਗੁਰੂ ਦਾ ਦੀਦਾਰ, ਵਾਹਿਗੁਰੂ ਤੋਂ ਬਿਨਾਂ ਦੂਜੀ ਚੀਜ਼ ਨਹੀਂ। ਪਰ ਦ੍ਰਿਸ਼ਟੀ ਸਮਦਰਸੀ ਪੁਰਸ਼ਾਂ ਨੂੰ ਇਹ ਅਵਸਥਾ ਪ੍ਰਾਪਤ। ਉਸ ਮੌਕੇ ਹੁਕਮ ਹੋਇਆ, ਭਾਈ ਮਰਦਾਨਾ ਜ਼ਰਾ ਰਬਾ ਬਿਠਾ। ਮਰਦਾਨੇ ਨੇ ਰਬਾ ਬਿਠਾਇਆ, ਹਜ਼ੂਰ ਦੇ ਪਵਿੱਤਰ ਗਲੇ ਤੋਂ ਮਸਤੀ ਵਿੱਚੋਂ ਸ਼ਬਦ ਉਚਾਰਨ ਹੁੰਦਾ। ਕਰਤਾ ਤੂੰ ਹੂਆ ਮਿਝ ਮੈਂ ਰਹਾ ਨਾ ਹੂੰ, ਜਬ ਆਪਾ ਪਰਖਾ ਮਿਟ ਗਿਆ, ਜਦ ਦੇਖਾਂ ਤਦ ਤੂੰ। ਬ੍ਰਹਮਦਰਸ਼ੀ ਪੁਰਸ਼ਾਂ ਨੂੰ ਇਹ ਜਗਤ ਨਹੀਂ ਹਰ ਕਾ ਰੂਪ ਹੈ, ਜਗਦਰਸ਼ੀ ਪੁਰਸ਼ਾਂ ਨੂੰ ਇਹ ਜਗਤ ਹੈ। ਜਿਵੇਂ ਰਸੀ ਦਰਸੀ ਪੁਰਸ਼ਾਂ ਨੂੰ ਰਸੀ ਹੁੰਦੀ, ਸਪਤਦਰਸੀ ਪੁਰਸ਼ਾਂ ਨੂੰ ਸਪਤ ਦੁੱਖ ਦਾ ਕਾਰਨ ਹੋਇਆ ਕਰਦਾ, ਇਸੇ ਤਰ੍ਹਾਂ ਗੁਰੂ ਬਾਬਾ ਜੀ ਨੇ ਬ੍ਰਹਮ ਦ੍ਰਿਸ਼ਟੀ ਦਾ ਸ਼ਬਦ ਉਚਾਰਨ ਕੀਤਾ। ਸੋ ਕੁਛ ਦੇਰ ਇਸ ਰੰਗ ਵਿੱਚ ਬੈਠੇ ਰਹੇ, ਮਰਦਾਨੇ ਨੇ ਰਬਾਬ ਰੱਖ ਦਿੱਤਾ। ਅਚਨਚੇਤ ਹੀ ਮਰਦਾਨੇ ਦੀ ਨਿਗਾਹ ਜਿਸ ਪਾਸੇ ਕਿ ਗੁਰੂ ਬਾਬਾ ਜੀ ਦੀ ਪਿੱਠ ਸੀ ਦੂਰ ਤੱਕ ਪਹੁੰਚਦੀ ਹੈ, ਕਿਉਂਕਿ ਘੋਰ ਜੰਗਲ ਸੀ, ਸਾਹਮਣੇ ਕੁਛ ਫਾਸਲੇ 'ਤੇ ਇੱਕ ਮੁਰਦਾ ਪਿਆ ਨਜ਼ਰ ਆ ਰਿਹਾ। ਜਿਸ ਮੁਰਦੇ ਵੱਲ ਇੱਕ ਤਾਮਸੀ ਜੋਨੀ ਦਾ ਜਾਨਵਰ, ਜਿਸ ਨੂੰ ਬਘਿਆੜ ਕਹਿੰਦੇ ਹਨ, ਉਹ ਚਲਿਆ ਆ ਰਿਹਾ ਹੈ, ਜਿਸਦਾ ਸਰੀਰ ਬੜਾ ਦੁਬਲਾ ਕਿਰਸ਼ ਲੱਕਾ ਲੱਗਿਆ, ਉਸਲੀਆਂ ਨਿਕਲੀਆਂ ਦੇਖਣ ਤੋਂ ਪ੍ਰਤੀਤ ਹੁੰਦਾ ਹੈ ਕਈ ਦਿਨਾਂ ਦਾ ਭੁੱਖਾ ਹੋਵੇਗਾ। ਉਹ ਚਲਾ ਆ ਰਿਹਾ ਹੈ, ਆ ਕੇ ਉਸਨੇ ਉਸ ਮੁਰਦੇ ਦੇ ਚੁਤਰਫੇ ਕਈ ਚੱਕਰ ਕੱਟੇ, ਉਸਨੂੰ ਖਾਧਾ ਨਹੀਂ, ਵਾਪਸ ਮੁੜ ਚੱਲੇ। ਕੁਛ ਕਦਮ ਵਾਪਸ ਜਾ ਕੇ ਫਿਰ ਮੁੜ ਆਇਆ, ਫਿਰ ਆ ਕੇ ਉਸਨੂੰ ਪੈਰਾਂ ਵੱਲੋਂ ਸਾਰੇ ਸਰੀਰ ਦੇ ਅੰਗਾਂ ਨੂੰ ਸੁੰਘਿਆ, ਸੁੰਘ ਸੁੰਘ ਆ ਕੇ ਫਿਰ ਵਾਪਸ ਮੁੜ ਚੱਲੇ। ਇਸ ਨੂੰ ਦੇਖ ਕੇ ਮਰਦਾਨੇ ਦੇ ਚਿੱਤ ਵਿੱਚ ਸ਼ੰਕਾ ਪੈਦਾ ਹੋ ਗਿਆ ਕਿ ਇਹ ਤਾਮਸੀ ਜੋਨੀ ਦਾ ਜਾਨਵਰ, ਇਸਦਾ ਖਾਜਾ ਹੀ ਮਾਨਸ ਹੈ। ਫਿਰ ਕੁਛ ਦੂਰ ਜਾ ਕੇ ਫਿਰ ਮੁੜਿਆ ਆ ਆ ਕੇ ਫਿਰ ਸਾਰੇ ਅੰਗ ਪੈਰਾਂ ਵੱਲੋਂ ਸੁੰਘ ਸੁੰਘ ਕੇ ਫਿਰ ਨਹੀਂ ਖਾਧਾ, ਫਿਰ ਮੁੜ ਗਿਆ। ਇਸ ਗੱਲ ਵਿੱਚ ਕੀ ਭੇਦ? ਆਪੰਤਰ ਜਾਂ ਮੀਸ਼ਰ ਕੋਲ ਕਿਰਪਾ ਕਰਕੇ ਮੇਰਾ ਇਹ ਸ਼ੰਕਾ ਦੂਰ ਕਰੋ। ਗੁਰੂ ਬਾਬਾ ਜੀ, ਖਟਖਟ ਕੇ ਅੰਤਰ ਕੀ ਜਾਣ, ਭੋਲੇ ਬੁਲੇ ਕੀ ਫਿਰ ਪੁੱਛਾਂ। ਜਿਨ੍ਹਾਂ ਤੋਂ ਤਿੰਨਾਂ ਲੋਕਾਂ 14 ਫਰਨਾਂ ਵਿੱਚ ਕੋਈ ਵੀ ਗੁੱਝੀ ਛਿੱਕੀ ਗੱਲ ਨਹੀਂ ਸੀ, ਇਹ ਬਚਨ ਉਸਦਾ ਸੁਣ ਕੇ, ਮਰਦਾਨੇ ਦਾ ਸੁਣ ਕੇ ਹਜ਼ੂਰ ਨੇ ਫਰਮਾਇਆ, ਮਰਦਾਨਿਆਂ ਤੇਰਾ ਸ਼ੰਕਾ ਬੜੀ ਅੱਛੀ ਤਰ੍ਹਾਂ ਦੂਰ ਕੀਤਾ ਜਾ ਸਕਦਾ, ਪਰ ਬਿਹਤਰ ਹੈ ਜੇ ਤੂੰ ਮਘਿਆੜ ਨੂੰ ਬੁਲਾਵੀ, ਉਸਦੀ ਜ਼ਬਾਨੀ ਪੁੱਛੇ ਤੇ ਬਹੁਤਾ ਚੰਗਾ। ਮਰਦਾਨੇ ਨੇ ਉੱਚੀ ਆਵਾਜ਼ ਦਿੱਤੀ, ਮਘਿਆੜ ਮੁੜਿਆ ਹੈ, ਸ਼ੰਕਾਵਾਦੀ ਸ਼ੰਕਾ ਪੈਦਾ ਕਰ ਸਕਦਾ। ਮਰਦਾਨੇ ਦੀ ਆਵਾਜ਼ ਦਿੱਤੀ, ਮਘਿਆੜ ਕਿਵੇਂ ਆ ਗਿਆ, ਇਹਨਾਂ ਜਾਨਵਰਾਂ ਨੂੰ ਐਸਾ ਕੀ ਸਮਝ ਹੁੰਦੀ ਹੈ? ਠੀਕ ਹੈ, ਮਰਦਾਨੇ ਦੇ ਬੁਲਾਇਆ ਨਹੀਂ, ਲੇਕਿਨ ਗੁਰੂ ਬਾਬਾ ਅਰਸ਼ਾਂ ਕੁਰਸ਼ਾਂ ਦਾ ਮਾਲਕ, ਇਹਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ। ਸੋ ਬਘਿਆੜ ਨੂੰ ਇਉਂ ਬੁਲਾ ਲੈਣਾ ਪ੍ਰੇਰ ਕੇ ਕੋਈ ਵੱਡੀ ਗੱਲ ਨਹੀਂ। ਸੋ ਉਹਨਾਂ ਦੇ ਹੁਕਮ ਵਿੱਚ ਬਘਿਆੜ ਆ ਗਿਆ, ਆ ਕੇ ਸਿਰ ਨਵਾ ਕੇ ਬੈਠ ਗਿਆ। ਗੁਰੂ ਬਾਬਾ ਜੀ ਕਹਿੰਦੇ ਨੇ, ਮਰਦਾਨਿਆਂ ਪੁੱਛ ਜੋ ਕੁਛ ਪੁੱਛਣਾ। ਮਰਦਾਨੇ ਨੇ ਕਿਹਾ, ਭਾਈ ਤੂੰ ਤਾਮਸੀ ਜੋਨੀ ਦਾ ਜਾਨਵਰ, ਤੇਰਾ ਖਾਜਾ ਮਾਂਸ ਹੀ ਹੈ, ਇਸ ਤੋਂ ਇਲਾਵਾ ਹੋਰ ਕੁਛ ਨਹੀਂ। ਤੂੰ ਕਾਸ਼ਖੋਰਾ ਨਹੀਂ, ਮਾਂਸਖੋਰਾ ਹੈ। ਜਿਵੇਂ ਹਾਥੀ ਕਾਸ਼ਖੋਰਾ ਹੈ, ਸ਼ੇਰ ਮਾਂਸਖੋਰਾ ਹੈ। ਸ਼ੇਰ ਮਾਂਸ ਕਾਸ ਨਹੀਂ ਖਾਂਦਾ, ਹਾਥੀ ਮਾਂਸ ਨਹੀਂ ਖਾਂਦਾ, ਇਸੇ ਤਰ੍ਹਾਂ ਤੇਰਾ ਖਾਜਾ ਮਾਂਸ ਹੀ ਹੈ। ਸੋ ਇਸ ਵਾਸਤੇ ਉਹ ਮੁਰਦਾ ਤੇਰਾ ਖਾਜਾ ਸੀ, ਤੇਰਾ ਸਰੀਰ ਬੜਾ ਦੁਬਲਾ ਕਿਰਸ਼, ਉਸਲੀਆਂ ਨਿਕਲੀਆਂ ਲੱਕਾ ਲੱਗਿਆ, ਦੇਖਣ ਪ੍ਰਤੀਤ ਹੁੰਦਾ ਕਈ ਦਿਨ ਦਾ ਭੁੱਖਾ ਹੋਵੇਗਾ। ਫਿਰ ਤੈਂ ਉਸ ਬਘਿਆੜ ਦੇ ਚਾਰ ਚਫੇਰੇ ਆ ਕੇ ਚੱਕਰ ਕੱਟੇ, ਖਾਧਾ ਨਹੀਂ, ਮੁੜ ਚੱਲਿਆ। ਫਿਰ ਕੁਛ ਫਾਸਲੇ ਵਾਪਸ ਜਾ ਕੇ ਫਿਰ ਮੁੜਿਆ, ਫਿਰ ਸਾਰੇ ਸ਼ੀਟ ਦੇ ਅੰਗ ਸੁੰਘੇ, ਫਿਰ ਨਹੀਂ ਖਾਧਾ। ਇਸ ਗੱਲ ਵਿੱਚ ਕੀ ਭੇਤ ਹੈ? ਜਦੋਂ ਇਹ ਗੱਲ ਮਰਦਾਨੇ ਨੇ ਪੁੱਛੀ, ਹਮੇ ਜਾਨਵਰ ਆਪਣੀ ਆਪਣੀ ਬੋਲੀ 'ਚ ਬੋਲਦੇ ਸਮਝਦੇ ਹੋਣਗੇ, ਪਰ ਇੱਥੇ ਮਰਦਾਨੇ ਨੂੰ ਮਨੁੱਖੀ ਬੋਲੀ ਵਿੱਚ ਬੋਲ ਕੇ ਸਮਝਾਉਣ ਦੀ ਲੋੜ ਸੀ। ਗੁਰੂ ਬਾਬਾ ਜੀ ਦੀ ਕਿਰਪਾ ਕਰਕੇ ਉਸਨੂੰ ਮਨੁੱਖੀ ਬੋਲੀ ਬੋਲਣ ਵਿੱਚ ਇਉਂ ਤਾਕਤ ਮਿਲੀ, ਇਉਂ ਸ਼ਕਤੀ ਹੋ ਆਈ, ਜਿਵੇਂ 8ਵੇਂ ਗੁਰੂ ਨਾਨਕ ਨੇ ਇੱਕ ਗੂੰਗੇ ਤੋਂ ਔਰ ਮੂੜ ਤੋਂ ਗਿਆਨ ਕਰਵਾਇਆ ਸੀ। ਉਹ ਅੰਜੋਖਰਾ ਅੰਬਾਲੇ ਦੇ ਜ਼ਿਲ੍ਹੇ ਵਿੱਚ, ਅੰਬਾਲੇ ਦੇ 5 ਮੀਲ ਦੇ ਫਾਸਲੇ 'ਤੇ ਇੱਕ ਬੜਾ ਭਾਰਾ ਕਸਬਾ ਹੈ। ਸਾਹਿਬ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਉਮਰ ਉਸ ਮੌਕੇ ਕੋਈ 8 ਸਾਲ ਦੀ ਸੀ। ਆਪ ਜੀ ਦਿੱਲੀ ਨੂੰ, ਦਿੱਲੀ ਦੀਆਂ ਸੰਗਤਾਂ ਨੂੰ ਦਰਸ਼ਨ ਦੀ ਦਾਤ ਦੇਣ ਵਾਸਤੇ ਜਾ ਰਹੇ। ਆਹਿਸਤਾ ਆਹਿਸਤਾ, ਉਹਨਾਂ ਸਮਿਆਂ ਵਿੱਚ ਸੜਕਾਂ ਨਹੀਂ ਸਨ, ਰੇਲਾਂ ਨਹੀਂ ਸਨ ਜੀ ਆਈਆਂ ਸਾਡੇ ਦੇਸ਼ ਦੀ, ਰਸਤੇ ਵੀ ਚੰਗੇ ਨਹੀਂ ਸਨ। ਆਹਿਸਤਾ ਆਹਿਸਤਾ ਜੰਗਲਾਤ ਬਹੁਤ ਹੀ ਸਨ, ਸਫ਼ਰ ਕੀਤੇ ਜਾਂਦੇ ਸਨ, ਸੁਪਾਲਕੀਆਂ ਅਤੇ ਘੋੜਿਆਂ ਅਤੇ ਇਤਿਆਦਿ ਵਿੱਚ ਸਫ਼ਰ ਕੀਤੇ ਜਾਂਦੇ ਸਨ। ਹੌਲੀ ਹੌਲੀ ਗੁਰੂ ਜੀ ਕੁਛ ਮੀਲ ਰੋਜ਼ ਜਾ ਕੇ ਕਿਆਮ ਕਰ ਦਿੰਦੇ ਸਨ, ਕਿਤੇ ਇੱਕ ਦਿਨ, ਕਿਤੇ ਕਿਤੇ ਯੋਗ ਥਾਂ ਦੇ ਕੇ ਕਈ ਦਿਨ ਨਿਵਾਸ ਕਰਦੇ ਸਨ। ਕਈ ਦਿਨਾਂ ਤੋਂ ਪੰਜੋਖੇ ਟਾਊਨ ਅਤੇ ਬਾਹਰ ਨਾਲ ਹੀ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੁਸ਼ੋਭਿਤ ਹੈ, ਉੱਥੇ ਨਿਵਾਸ ਕੀਤਾ। ਇੱਧਰੋਂ ਕੁਛ ਸੰਗਤ ਹਜ਼ੂਰ ਦੇ ਦਰਸ਼ਨ ਵਾਸਤੇ ਪੱਛੋਂ ਸਾਈਡ ਤੋਂ ਆਈ, ਕੀਰਤਪੁਰ ਪਹੁੰਚੀ, ਅਤੇ ਗੁਰੂ ਜੀ ਨੇ ਇਹ ਜਾਣ ਕੇ ਵੀ ਦਿੱਲੀ ਜਾ ਕੇ ਭਾਣਾ ਵਰਤਾ ਦੇਣਾ, ਅਗਰ ਇਹਨਾਂ ਨੂੰ ਦੀਦਾਰ ਨਾ ਹੋ ਸਕੇ ਤਾਂ ਇਹਨਾਂ ਨੂੰ ਨਿਰਾਸ਼ ਹੋਵੇ ਕਿ ਬਿਹਤਰ ਹੈ ਅਤੇ ਕੁਛ ਦਿਨ ਕਿਆਮ ਰੱਖਿਆ ਜਾਵੇ, ਇਹਨਾਂ ਨੂੰ ਦੀਦਾਰ ਦੇ ਕੇ ਵਾਪਸ ਕਰ ਦਿੱਤਾ ਜਾਵੇ। ਸੁਨੇਹਾ ਭੇਜ ਦਿੱਤਾ ਵੀ ਸੰਗਤਾਂ ਜਿਹੜੀਆਂ ਆਈਆਂ ਨੇ ਇੱਥੇ ਭੇਜ, ਰੋਜ਼ ਸੁਬਹਾ ਸ਼ਾਮ ਦੀਵਾਨ ਸਜਦਾ, ਅੰਮ੍ਰਿਤ ਹੋਇਆ ਸਜ ਦੀ ਬਾਤ ਕੀਰਤਨ ਹਜ਼ੂਰੀ ਵਿੱਚ, ਸ਼ਾਮ ਨੂੰ ਤੀਸਰੇ ਪੈਰ ਬੇਅੰਤ ਸੰਗਤ ਇਕੱਠੀ ਹੁੰਦੀ ਹੈ, ਹਜ਼ੂਰ ਦੇ ਦਰਸ਼ਨ ਕਰਕੇ ਬਾਣੀ ਸੁਣ ਕੇ ਜਨਮ ਦਾ ਲਾਹਾ ਕੱਢਦੇ ਨੇ, ਬੇਅੰਤ ਸਿੱਖੀ ਧਾਰਨ ਕਰਦੇ ਹਨ, ਇਉਂ ਆਪਣੇ ਜੀਵਨ ਨੂੰ ਸਫਲਾ ਕਰਦੇ। ਅੱਜ ਤੀਸਰਾ ਪੈਰ ਬੇਅੰਤ ਸੰਗਤ ਹਜ਼ੂਰੀ ਵੀ ਜੁੜੀ ਹੋਈ ਹੈ, ਬੜੇ ਕੀਮਤੀ ਛਾਵਿਆਂ ਨੇ ਤਣੀ ਫਰਸ਼ ਪਿੱਛੇ, ਗੁਰਬਾਣੀ ਦਾ ਪਾਪ ਨਾਸ਼ ਸ਼ਾਂਤਦਾਇਕ ਕੀਰਤਨ ਹੋ ਰਿਹਾ ਹੈ, प्रेमी जन नेत्रां करके गुरु दे दीदार करते हैं, कन्ना करके बाणी सुनते हैं, जेबा करके बाणी का उच्चारण करते हैं, निरंतर जपा जाप जपन वाले गुरु यूं मन दूसरे बैकुंठ का आनंद माण लें, इत्थे बैकुंठ वर्गा सुख प्राप्त करते हैं। और मन तो बाद यूं अपनी जिंदगी बतीत करने वाले अहंकार की दरगाह भी थान मिलता, यह गति प्राप्त होती है जिसकी बात गुरु अर्जुन देव महाराज ऐसा फरमाते हैं। जप गुरु नो नेत्री सतगुर पेखना सरवणी सुन गुरु नो सतगुर से रत्या दरगे पाइए। इथे भी मानो बैकुंठ का आनंद कहे तो कबीर अब कही है साध संगत बैकुंठे क्यों बैकुंठ वर्गा आनंद प्राप्त कर दिन क्यों अपने समय में बतीत करने वाले समा तो हर एक का बतीत हो ही जाना चोर का भी ठगां का भी ਕਹਿਤਾਂ ਦਾ ਵੀ ਕਿਹਦਾ ਸਮਾਂ ਕੱਢਦਾ ਇਹ ਤਾਂ ਤੁਰੇ ਹੀ ਜਾਂਦਾ ਹੈ। ਲੇਕਿਨ ਇਸ ਸਮੇਂ ਨੂੰ ਸੰਭਾਲਣਾ ਆਪਣੀ ਸਮਝ ਅਤੇ ਮਨੁੱਖ ਹੈ। ਇਸ ਸਮੇਂ ਨੂੰ ਨਰਕ ਵੀ ਬਣਾ ਸਕੀਂਦਾ, ਇਸ ਸਮੇਂ ਨੂੰ ਸਵਰਗ ਵੀ ਬਣਾ ਸਕੀਂਦਾ, ਇਸ ਸਮੇਂ ਨੂੰ ਬੈਕੁੰਠ ਵੀ ਬਣਾ ਸਕੀਂਦਾ, ਇਸ ਸਮੇਂ ਨੂੰ ਰੱਬ ਵੀ ਬਣਾ ਸਕੀਂਦਾ। ਕਿਉਂ ਜੀ ਇਹੋ ਜਿਹਾ ਸਮਾਂ ਇੰਨੀਆਂ ਸ਼ਕਲਾਂ ਕਿਵੇਂ ਧਾਰਨ ਕਰ ਲੈਂਦਾ। ਜੇ ਸਮੇਂ ਨੂੰ ਪਾਪਾਂ ਗੁਨਾਹਾਂ ਵਿੱਚ ਬਤੀਤ ਕਰ ਦਿੱਤਾ ਜਾਵੇ ਇਹ ਨਰਕ ਬਣਗੇ, ਇਹਦਾ ਫਲ ਦੁੱਖ ਬਣਗੇ। ਜੇ ਸਮੇਂ ਨੂੰ ਸਵਰਗ ਉਹਨਾਂ ਵਿੱਚ ਬਤੀਤ ਕਰ ਦਿੱਤਾ ਜਾਵੇ ਉਹਦਾ ਫਲ ਸਵਰਗ ਬਣਗੇ। ਜੇ ਵਾਹਿਗੁਰੂ ਦੇ ਜਸ ਵਿੱਚ ਇਸ ਸਮੇਂ ਨੂੰ ਬਤੀਤ ਕੀਤਾ ਜਾਵੇ ਵੈਕੁੰਠ ਬਣਗੇ। ਜੇ ਬ੍ਰਹਮ ਵਿਚਾਰ ਦੁਆਰਾ ਆਤਮਾ ਦੇ ਵਿੱਚ ਆਤਮ ਚਿੰਤਨ ਕਰਦੇ ਆਤਮਾ ਵਿੱਚ ਲੀਨ ਕਰ ਦਿੱਤਾ ਜਾਵੇ, ਪਰਮੇਸ਼ੁਰ ਦੇ ਵਿੱਚ ਲੀਨ ਕਰ ਦਿੱਤਾ ਜਾਵੇ ਤਾਂ ਇਹ ਸਮਾਂ ਰੱਬ ਬਣ ਗਿਆ। ਤਾਂ ਤਾਂ ਆਪਣੀ ਹਿੰਮਤ ਦੁਆਰਾ ਕੁਛ ਬਣਾਓ, ਜਿਹਾ ਜਿਹਾ ਕੋਈ ਬਣਾ ਲਵੇ ਆਪਣੀ ਹਿੰਮਤ। ਸੋ ਆਓ ਇਉਂ ਜਿਹੜੇ ਇੱਥੇ ਇਉਂ ਵਾਹਿਗੁਰੂ ਦਾ ਜਸ ਕਰਦੇ ਹੋਏ ਜਸ ਸੁਣਦੇ ਹੋਏ ਗੁਰੂ ਸਰੂਪ ਦੇ ਧਿਆਨ ਵਿੱਚ ਮਹਿਲ ਹੋ ਕੇ ਸਿਮਰਨ ਕਰਦੇ ਹੋਏ ਸਮੇਂ ਨੂੰ ਬਤੀਤ ਕਰਦੇ ਹਨ, ਇੱਥੇ ਵੀ ਬੈਕੁੰਠ ਜੈਸਾ ਆਨੰਦ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਸਰੀਰ ਨੂੰ ਤਿਆਗ ਕੇ ਨਿਰੰਕਾਰ ਦੀ ਦਰਗਾਹ ਵਿੱਚ ਭਗਤਾਂ ਵਾਲੀ ਗਤੀ ਪ੍ਰਾਪਤ ਹੁੰਦੀ ਹੈ। ਇਉਂ ਬੇਅੰਤ ਸੰਗਤ ਬੈਠੀ ਗੁਰੂ ਦੀ ਹਜ਼ੂਰੀ ਵਿੱਚ ਮਾਨੋ ਬੈਕੁੰਠ ਜੈਸਾ ਆਨੰਦ ਮਾਣ ਰਹੇ ਹਨ।
ਦਰਗੇ ਮਿਲਦਾ
मानो दूसरे वैकुंठ का आनंद प्रेमी मान रहे हैं। सेवा का इंतजाम करने वाले दूर दूर तक इंतजाम करते हैं, चुप कराते हैं संतान। कोई जुतियां की सेवा करता है, कोई दूर दूर तक पानी वगैरह पिलाते हैं, जिसे जी किसी की सेवा वह भी अपनी सेवा पर दूर दूर तक चक्कर कट रहे हैं। एक बड़ा भारा विद्वान पंडित जिसने बड़ी विद्या अध्ययन की थी, विद्या बड़ी चंगी चीज़ दुनिया में, शासन तीसरा नेत्र है विद्या। ये विद्या नु पढ़ के उसते अमल किया जाए तो विद्या इसनु जल्दी मोक्ष में स्थित कर दी है। जेकर इन पढ़ के झगड़े करने की आदत पै जाए, चर्चावादी विच कोई पै जाए, फिर आम लोगों भी ज़्यादा दुखी कर देंगी है। कहें आम लोगों तीन ताप चढ़े होंगे, यहो जे कुछ सत ताप चढ़ जाते। यूं करके जिमें शांति बूंद पात्र को पात्र का भेद है, शांति बूंद जेकर गिदड़ के मूँह में गिर जाए तो हल्क जाता, जेकर केले विच गिर जाए शांति बूंद कपूर बन जाता है, जेकर छिपी विच गिर जाए मोती बन जाता है। वस्तु वही है, चीज़ वही है, पात्र को पात्र का भेद है। इसी तरह ही ए विद्या विद्या अमल पुरुष में मिल जाए उसके जन्म की सफलता के वास्ते बड़ी मदद करती है। जेकर चर्चा विच पै जाए, झगड़े विच पै जाए, साध संगत फिर बड़ा ही मुश्किल है। तिना तापों की वजह सत ताप चढ़ जाए। इं ये विद्वान तो बड़ा सी, लेकिन अमल करने की बजाय इसनों चर्चा करने का सुभाव पै गया। जिथे कोई विद्वान सुनना उत्थे पहुँच के मेरे चर्चा कर, जेकर तू जित गया मेरे पुस्तक खोलवी, जेकर मैं जित गया तेरे। यूं विद्वान चंगा होने करके उठ पुस्तकों का लद्दी फिरदा सी जित जित। ओ आ निकलिया दूरों देखिया कट कट, गुरु जी की चूंकि छोटी आयु सी, 8 साल की उम्र, शीश ते जिगा कलगी सज रही सी, 2 चमर हो रहे सन। दूरों सेवादार दूर दूर तक फिरदे सन। दूर एक सेवादार ने पूछया की गल है कठवट कैसा, उसने कहा ये गुरु हरकृष्ण महाराज सच्चे पातशाह दरबानी दरबार, उन्हां दी हजूरी विच गुरबाणी का पाप नाश शांत का कीर्तन हो रहा, उन्हां दी संगत सिख नेत्रां करके उनका दीदार करते हैं, कन्ना करके बाणी सुनते हैं, जबान करके बाणी उच्चारण करते हैं, यूं अपने जन्म नूं सफला कर रहे हैं। जदों एक गल सुनी हरकृष्ण महाराज श्रद्धाहीन पुरुष सी, क्योंकि कह लगे हैं द्वापर युग दे विच कृष्ण भगवान होए, उन्हां दे नां नाल भी दुख हाहारा ज्यादा लगा लिया। तो दुनिया अपने कुतर्क बुद्धि द्वारा कई कहे जे बचन भी कहे, जगत की भेड़ा चाल चलते गए पाछे चले, परमार्थ नूं संभाल देखो जग की मूर्ता। दुनिया बच्चे के पिछे लगी फिरदी है, दो अक्खर ज्यादा उन्होंने तो अर्जन का अग्ञान दूर करने वास्ते गीता उच्चारण की, 18 अध्याय गीता के उच्चारण किए, जिसकी अगवाई हेटा सारा हिंदुइज्म चलता है। तो इन एक श्लोक के भी मैं अर्थ कर दे भी मैं मान ला। सो इतिहास सिख तो गुरु की शान विच कोई यहोजा लफ्ज नहीं सुनिया जाता, कुदरती गल है। सिख ने कहा पंडित जी ठहरो जरा, गुरु नानक का घर है, एक श्लोक के अर्थ ठहरो। आप तो देवते घर के कुकरों तो भी अर्थ करवाया जा सकते, उत्थे खड़ा के दौड़ के सिखाया आके चरण शीश में गरीब मार आपका व्यर्थ स्वभाव पर स्वागत है। वो पंडित विद्या तो बड़ी बड़ी दी है, एक कुछ भी पुस्तकों का लद्दी फिरदा प्रतीत होंगे जित जित के दूसरे, पर श्रद्धाहीन प्रतीत होंगे। कृपा करो उसनु शांति बख्शो, वो चाहता है मैनू गीता दे एक दे श्लोक दे कर दें ता भी मन ला गुरु हरकृष्ण महाराज। गुरु जी मुस्करा के कहे चंगा बुला लिया, सिख दौड़ के गया उसनु कहना पंडित जी चलो। तो उठ बार खड़ा गए आ गया, श्रद्धा चुंके चित विच है नहीं सी, उपरी उपरी नमस्कार की थी, इन्हें उपरों उपरों अंदरों दिलों नहीं की थी। सिर नवा के हजूर के पास बैठ के पूछन लगे गुरु जी पंडित जी दसो, हाँ महाराज मैनू गीता के अर्थों का बड़ा शौक है, जेकर कृपा करके मैंने एक श्लोक के अर्थ दसो मेरा चित बड़ा प्रसन्न हो। गुरु जी ने कहा ਸੋਚਿਆ ਵੀ ਜੇਕਰ ਅਸੀਂ ਅਰਥ ਕਰ ਦਿੱਤੇ ਫਿਰ ਵੀ ਇਹਦਾ ਸ਼ੰਕਾ ਦੂਰ ਨਹੀਂ ਹੋਣਾ, ਕਿਉਂਕਿ ਇਹਦੇ ਚਿੱਤ ਵਿੱਚ ਇਹ ਸ਼ੰਕਾ ਬਣ ਜਾਏਗੀ ਅੰਦਰ, ਪਿਤਾ ਨੇ ਪੜਾ ਦਿੱਤਾ ਹੋਣਾ ਕਿ ਆਸ਼ਚਰਜ ਬਾਤ ਹੈ। ਗੁਰੂ ਜੀ ਕਹਿਣ ਲੱਗੇ, ਪੰਡਿਤ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਘਰ ਹੈ, ਜਿਹਨੂੰ ਤਮਾਮ ਦੁਨੀਆਂ ਨੇ ਪੀਰਾਂ ਪੀਰ ਮੰਨਿਆ, ਜਿਸ ਦੇ ਬਚਨਾਂ ਅੱਗੇ ਸਭ ਨੇ ਸਿਰ ਛੁਪਾਏ, ਜਿਸ ਦੇ ਅੱਗੇ ਕੋਈ ਵੀ ਠਹਿਰ ਨਹੀਂ ਸਕੇ। ਸੋ ਆਹ ਪਿੰਡ ਦੇ ਕਿਤਨਾ ਵੱਡਾ ਹੈ, ਜਿਸ ਤੋਂ ਚਾਹ ਉਸ ਤੋਂ ਗੁਰੂ ਦੀ ਕਿਰਪਾ ਕਰਕੇ ਅਰਥ ਕਰਵਾਏ ਜਾ ਸਕਦੇ ਹੈ। ਲਿਆਓ ਕਿਸੇ ਨੂੰ ਪੰਡਿਤ, ਉਹ ਪਿੰਡ ਵਿੱਚ ਪ੍ਰਵੇਸ਼ ਕਰ ਜਾਂਦਾ, ਰੋਂਦਾ, ਇੱਕ ਮੂੜ ਜਿਹਾ ਛਿੱਜੂ ਨਾਮ ਕਰਕੇ ਜੀਵ, ਮੂੜ ਬਹੁਤ ਮੂਰਖ ਜਿਹਾ, ਬੋਲਾ ਵੀ ਹੈ, ਦੀਂਦਾ ਵੀ ਥੋੜ੍ਹਾ ਹੈ ਔਰ ਗੁੰਗਾ ਵੀ ਹੈ। ਇਹੋ ਜਿਹੇ ਸ਼ਖਸ ਨੂੰ ਲਿਆ ਗੁਰੂ ਜੀ ਦੇ ਸਾਹਮਣੇ ਲਿਆ ਖੜਾ, ਮਹਾਰਾਜ ਅਗਰ ਐਸਾ ਇਸ ਤੋਂ ਕਿਰਪਾ ਕਰਕੇ ਅਰਥ ਕਰਵਾਓ। ਗੁਰੂ ਜੀ ਕਹਿੰਦੇ, ਚੰਗਾ ਪੰਡਿਤ ਜੀ ਸ਼ਲੋਕ ਬੋਲੋ। ਪੰਡਿਤ ਨੇ ਸੰਸਕ੍ਰਿਤ ਵਿੱਚ ਸ਼ਲੋਕ ਬੋਲਿਆ। ਗੁਰੂ ਜੀ ਨੇ ਆਪਣੀ ਛੋਟੀ ਜਿਹੀ ਛੋਟੀ ਆਯੂ ਦੇ ਮੁਤਾਬਕ ਉਸ ਗੁੰਗੇ ਦੇ ਸਿਰ ਦੇ ਉੱਪਰ ਰੱਖ ਦਿੱਤੀ, ਮਾਨੋ ਉਸ ਦੇ ਬਹਾਨੇ ਤਮਾਮ ਦੁਨੀਆਂ ਦੀ ਵਿੱਦਿਆ ਉਸਦੇ ਦਿਮਾਗ ਵਿੱਚ ਭਰ ਦਿੱਤੀ। ਪੰਡਿਤ ਸ਼ਲੋਕ ਬੋਲਦਾ ਹੈ, ਉਹ ਐਸਾ ਗਜ਼ਲ ਦਾ ਅਰਥ ਕਰਕੇ ਸੁਣਾਉਂਦਾ ਹੈ ਜੇ ਅਰਥ ਉਸਨੇ ਅੱਜ ਤੱਕ ਸੁਣੇ ਕਰੇ ਕਦੇ ਵੀ ਨਾ ਅਨੁਭਵੀ ਹੈ। ਹੈਰਾਨ ਹੋ ਗਿਆ, ਦੰਗ ਰਹਿ ਗਿਆ। ਅਖੀਰ ਅੱਜ ਕੀਤੀ, ਮਹਾਰਾਜ ਮੈਂ ਤਾਂ ਸਮਝ ਗਿਆ ਸੀ ਸਭ ਕੁਛ ਹਰ ਵਸਤੂ ਵਿੱਦਿਆ ਹੀ ਹੈ, ਲੇਕਿਨ ਇਸ ਤੋਂ ਪਰੇ ਵੀ ਕੁਛ ਹੈ। ਹਾਂ ਗੁਰੂ ਜੀ ਕਹਿਣ ਲੱਗੇ, ਐਸਾ ਹੀ ਹੈ, ਗੁਰੂ ਦੀ ਕਿਰਪਾ ਸਭ ਤੋਂ ਵਿਸ਼ੇਸ਼ ਚੀਜ਼ ਹੈ। ਸੋ ਸ਼ਾਂਤੀ ਵਾਸਤੇ ਪ੍ਰਾਰਥਨਾ ਕੀਤੀ, ਮਹਾਰਾਜ ਕਿਰਪਾ ਕਰੋ, ਸ਼ਾਂਤੀ ਬਖਸ਼ੋ। ਗੁਰੂ ਜੀ ਨੇ ਕਿਹਾ, ਸ਼ਾਂਤੀ ਜਦੋਂ ਮਨ ਇਕਾਗਰ ਹੋ ਜਾਵੇ ਭਜਨ ਦੀ ਤਦ ਆਵੇਗੀ। ਇਕਾਗਰਤਾ ਪਰ ਤਦ ਆਵੇਗੀ ਜਦੋਂ ਮਨ ਕੁਛ ਪਹਿਲੇ ਨਿਰਮਲ ਹੋਏ, ਨਿਮਰਤਾ ਦੇ ਘਰ ਵਿੱਚ ਆਵੇ। ਪਹਿਲੇ ਸੇਵਾ ਕਰੋ, ਸੇਵਾ ਕਰਕੇ ਮਨ ਨਿਰਮਾਣਤਾ ਦੇ ਘਰ ਵਿੱਚ ਆਉਂਦਾ ਹੈ, ਫਿਰ ਹਿਰਦੇ ਵਿੱਚ ਨਾਮ ਨਿਵਾਸ ਕਰਦਾ ਹੈ, ਫਿਰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਆਹ ਉਸ ਗੁੰਗੇ ਤੋਂ ਜਿਵੇਂ ਗੁਰੂ ਜੀ ਨੇ ਅਰਥ ਕਰਵਾਏ। ਨਹੀਂ ਜਾਣੀ ਤੇਰੀ, ਤੇਰੇ ਸੰਤਨ ਕੀ ਹਾਂ ਚੇਰੀ, ਵਸਤੋ ਜੈ ਸਰੂਪ ਤੇ ਆਵੇ ਰੂਪ ਜੈ ਸੁਭਸਰ, ਵਸਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੁਭਸਰ, ਜਲ ਤੇ ਥਲ ਕਰ ਥਲ ਤੇ ਕੂਹਾ, ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਚੜਾਵੇ, ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ, ਥਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਨੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਕਹੋ, ਕਬੀਰ ਸਾਧੂ ਕੋ ਪ੍ਰੀਤਮ ਇਸ ਮੂਰਤ ਬਲਿਹਾਰੀ। ਇਉਂ ਅਰਥ ਗੁਰੂ ਬਾਬਾ ਜੀ ਨੇ, ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਉਸ ਗੁੰਗੇ ਤੋਂ ਕਰਾਏ। ਜਦੋਂ ਅਰਥ ਕਰਵਾ ਚੁੱਕੇ ਫਿਰ ਆਪਣੀ ਸ਼ਕਤੀ ਨੂੰ ਸੰਕੋਚ ਲਏ। ਇਸੇ ਤਰ੍ਹਾਂ ਜਿਵੇਂ ਅੱਠਵੇਂ ਜਾਮੇ ਦੇ ਵਿੱਚ ਗੁੰਗੇ ਤੋਂ ਗਿਆਨ ਕਰਵਾਏ, ਅੱਜ ਪਹਿਲੇ ਜਾਮੇ ਦੇ ਵਿੱਚ ਉਸ ਬਘਿਆੜ ਨੂੰ ਮਨੁੱਖੀ ਬੋਲੀ ਵਿੱਚ ਬੋਲਣ ਦੀ ਤਾਕਤ ਮਿਲਦੀ ਹੈ। ਤਾਕਤ ਬਖਸ਼ਦੇ ਹਨ। ਮਰਦਾਨੇ ਨੇ ਪੁੱਛਿਆ, ਕੀ ਕਾਰਨ, ਕੀ ਸਬਬ, ਉਸ ਮੁਰਦੇ ਨੂੰ ਕਿਉਂ ਨਹੀਂ ਖਾਧਾ ਹਾਲਾਂਕਿ ਤੇਰਾ ਖਾਜਾ ਸੀ। ਇਹ ਸੁਣ ਕੇ ਬਘਿਆੜ ਬੋਲਿਆ, ਭਾਈ ਮਰਦਾਨਾ, ਸ਼ੱਕ ਕੋਈ ਨਹੀਂ, ਮੈਂ ਅੱਠ ਦਿਨਾਂ ਦਾ ਭੁੱਖਾ ਹਾਂ। ਅੱਠ ਦਿਨ ਦੀ ਭੁੱਖ ਕਿਸੇ ਨੂੰ ਕਿਤਨੀ ਤੰਗ ਕਰਦੀ ਹੈ, ਫਿਰ ਤਾਮਸੀ ਜੋਨੀ ਵਾਲੇ ਜਾਨਵਰ। ਸੋ ਇਸੀ ਕਰਕੇ ਮੇਰਾ ਸਰੀਰ ਦੁਬਲਾ ਅਤੇ ਕਿਰਸ ਪਸਤਲੀਆਂ ਨਿਕਲੀਆਂ ਲੱਗਾ ਲੱਗ। ਜਿਸ ਵਕਤ ਦੂਰੋਂ ਮੈਂ ਇਸ ਮੁਰਦੇ ਨੂੰ ਦੇਖਿਆ, ਚਿੱਤ ਵਿੱਚ ਬੜੀ ਖੁਸ਼ੀ ਹੋਈ, ਇਸਨੂੰ ਖਾ ਕੇ 8 ਦਿਨ ਦੀ ਭੁੱਖ ਦੂਰ ਕਰੂੰਗਾ। ਪਰ ਜਿਸ ਵਕਤ ਤੂੰ ਦਬਾਅ ਪਜਾਉਂਦਾ ਸੀ, ਗੁਰੂ ਬਾਬਾ ਜੀ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੁੰਦਾ ਸੀ, ਉਹ ਸ਼ਬਦ ਮੇਰੇ ਕੰਨ ਵਿੱਚ ਪਿਆ, ਕੰਨ ਦੁਆਰਾ ਹੋ ਕੇ ਹਿਰਦੇ ਵਿੱਚ ਪਹੁੰਚਿਆ, ਮੇਰੇ ਹਿਰਦੇ ਨੂੰ ਸ਼ੁੱਧ ਕਰ ਗਿਆ। ਉਹ ਸ਼ੁੱਧੀ ਦੁਆਰਾ ਮੈਨੂੰ ਇਤਨਾ ਇਲਮ ਹੋ ਗਿਆ, ਇਤਨਾ ਗਿਆਨ ਹੋ ਗਿਆ ਕਿ ਇਹ ਮੁਰਦਾ ਆਪਣੀ ਜ਼ਿੰਦਗੀ ਵਿੱਚ ਕਿਹੋ ਜਿਹਾ ਸੀ। ਦੋ ਕਿਸਮ ਦੇ ਲੋਕ ਮੰਨੇ, ਨਾਸਤਿਕ ਔਰ ਆਸਤਿਕ। ਨਾਸਤਿਕ ਉਹਨਾਂ ਨੂੰ ਕਹਿੰਦੇ ਹਨ ਜਿਹੜਾ ਕੁਸੰਗ ਦੇ ਜਿਹੜੇ ਅਸਰ ਹੋ ਕੇ ਪਾਪਾਂ ਗੁਨਾਹਾਂ ਵਿੱਚ ਲੱਗ ਕੇ ਜਿਹਨਾਂ ਦੀ ਬੁੱਧ ਬਹੁਤ ਮਲਨ ਹੋ ਗਈ ਹੈ, ਉਹ ਇਹ ਕਹਿਣ ਲੱਗ ਪੈਂਦੇ ਰੱਬ ਹੈ ਨਹੀਂ, ਹਿਸਾਬ ਕਿਤਾਬ ਕੋਈ ਨਹੀਂ, ਜਿਸ ਕਰਕੇ ਭਜਨ ਬੰਦਗੀ ਕਰਨ ਦੀ ਕੋਈ ਲੋੜ ਨਹੀਂ। ਉਹ ਰੱਬ ਤੋਂ ਮੁਨਕਰ ਹੋ ਜਾਂਦੇ ਹਨ, ਉਹਨਾਂ ਨੂੰ ਨਾਸਤਿਕ ਕਿਹਾ ਜਾਂਦਾ। ਦੂਸਰੇ ਲੋਕ ਆਸਤਿਕ ਹਨ, ਆਸਤਿਕ ਉਹਨਾਂ ਨੂੰ ਕਹਿੰਦੇ ਹਨ ਜਿਹਨਾਂ ਨੂੰ ਸਤਸੰਗ ਪ੍ਰਾਪਤ ਹੈ, ਵਾਹਿਗੁਰੂ ਦਾ ਭਜਨ ਕਰਦੇ ਹਨ, ਇਹ ਵਿਸ਼ਵਾਸ ਹੈ ਜੀਵਾਤਮਾ ਪਰਮਾਤਮਾ ਦੀ ਅੰਸ਼ ਹੈ, ਜਿਵੇਂ ਬੂੰਦ ਸਮੁੰਦਰ ਦੀ ਅੰਸ਼ ਹੁੰਦੀ ਹੈ, ਪਾਣੀ ਪਾਣੀ ਰੂਪ ਹੋਣ ਕਰਕੇ ਭਾਵੇਂ ਦੋਵੇਂ ਇੱਕੋ ਹਨ, ਪਰ ਸਮੁੰਦਰ ਬਹੁਤ ਵਿਸ਼ਾਲ ਹੈ, ਬੂੰਦ ਇੱਕ ਛੋਟੀ ਚੀਜ਼ ਹੈ, ਬੂੰਦ ਸਮੁੰਦਰ ਵਿੱਚ ਗਿਰ ਕੇ ਸਮੁੰਦਰ ਰੂਪ ਬਣ ਜਾਂਦੀ। ਇਸੇ ਤਰ੍ਹਾਂ ਜੀਵਾਤਮਾ ਦੇ ਹੱਥ ਦੇ ਅੰਦਰ ਜਿਹੜੀ ਆਈ ਉਸ ਦੀ ਅੰਸ਼ ਜੀਵਾਤਮਾ ਕਹਿੰਦੇ ਹਨ, ਸਾਰੇ ਪਰਿਪੂਰਨ ਇਸ ਨੂੰ ਪਰਮਾਤਮਾ ਕਹਿੰਦੇ ਹਨ। ਬੂੰਦ ਨੂੰ ਜਿਵੇਂ ਸਮੁੰਦਰ ਤੋਂ ਮੁਨਕਰ ਹੋਣ ਵਾਸਤੇ ਕੋਈ ਥਾਂ ਹੀ ਨਹੀਂ, ਇਸੇ ਤਰ੍ਹਾਂ ਜੀਵਾਤਮਾ ਨੂੰ ਪਰਮਾਤਮਾ ਤੋਂ ਮੁਨਕਰ ਹੋਣ ਵਾਸਤੇ ਕੋਈ ਥਾਂ ਨਹੀਂ। ਜੇ ਮੁਨਕਰ ਹੁੰਦਾ ਹੈ ਆਪਣੀ ਗਲਤੀ ਕਰਕੇ ਹੁੰਦਾ ਹੈ। ਸੋ ਇਸ ਵਾਸਤੇ ਉਹ ਲੋਕ ਜਿਹੜੇ ਇਹ ਸਮਝਦੇ ਹਨ ਮਨੁੱਖ ਦੇ 84 ਜੋਨ ਵਿੱਚੋਂ ਬੜੀ ਮੁਸ਼ਕਲ ਪ੍ਰਾਪਤ ਹੋਈ, ਇਹ ਪ੍ਰਭੂ ਅੰਤਰਯਾਮੀ ਦੇ ਮਿਲਣ ਦਾ ਖੁੱਲ੍ਹਾ ਦਰਵਾਜ਼ਾ ਹੈ, ਇਸ ਵਿੱਚ ਆ ਕੇ ਵਾਹਿਗੁਰੂ ਦਾ ਭਜਨ ਕਰਕੇ ਉਸਨੂੰ ਮਿਲ ਕੇ ਸਾਰੇ ਦੁੱਖਾਂ ਦੀ ਨਿਵਿਰਤੀ ਕਰ ਲੈਣੀ, ਉਸਦੇ ਵਿੱਚ ਮਿਲ ਲੈਣਾ ਪਰਮ ਪੁਰਸ਼ਾਰਥ ਹੈ। ਉਹ ਪੁਰਸ਼ ਜਿਹੜੇ ਹਨ ਉਹਨਾਂ ਨੂੰ ਆਸਤਿਕ ਕਿਹਾ ਜਾਂਦਾ ਹੈ। ਆਸਤਿਕ ਔਰ ਨਾਸਤਿਕ ਇਹਨਾਂ ਵਿੱਚੋਂ ਇਹ ਜ਼ਰੂਰੀ ਹੈ, ਇੱਕ ਤਾਂ ਠੀਕ ਰਸਤੇ 'ਤੇ ਜਾਣ ਵਾਲੇ ਹੋਣਗੇ, ਇੱਕ ਗਲਤ ਰਸਤੇ 'ਤੇ। ਆਸਤਿਕ ਪੁਰਸ਼ ਦਾ ਰਸਤਾ ਠੀਕ ਹੈ, ਨਾਸਤਿਕਾਂ ਦਾ ਰਸਤਾ ਗਲਤ ਹੈ। ਤਾਂ ਤੇ ਨਾਸਤਿਕ ਤਾਂ ਸਾਰੇ ਪਾਪਾਂ ਦੀ ਮਾਂ ਹੈ, ਆਸਤਿਕ ਤਾਂ ਸਾਰੇ ਪੁੰਨਾਂ ਦਾ ਮੂਲ ਹੈ। ਭਾਈ ਮਰਦਾਨਾ ਉਹ ਬਗੈਰ ਕਹਿੰਦੇ, ਮੈਂ ਜਿਸ ਵਕਤ ਮੈਨੂੰ ਸਮਝ ਪਈ ਇਹ ਜਿਹੜਾ ਮੁਰਦਾ ਪਿਆ, ਮੈਂ 4 ਸਵੇਰੇ ਇਸ 'ਤੇ ਆ ਕੇ ਫਿਰਿਆ, ਮੈਨੂੰ ਮਨ ਦੀ ਸ਼ੁੱਧੀ ਕਰਕੇ ਇਤਨਾ ਗਿਆਨ ਹੋ ਗਿਆ ਸੀ ਵੀ ਇਹ ਨਾਸਤਿਕ ਰਿਹਾ। ਸਾਰੀ ਜ਼ਿੰਦਗੀ ਵਿੱਚ ਰੱਬ ਦੇ ਉੱਪਰ ਵਿਸ਼ਵਾਸ ਨਹੀਂ ਲਿਆਂਦਾ, ਇਸ ਕਰਕੇ ਇਹੋ ਜਿਹੇ ਪੁਰਸ਼ ਦਾ ਮਾਂਸ ਖਾਣਾ ਬੜਾ ਗੁਨਾਹ। ਪਹਿਲੇ ਹੀ ਪਰਮੇਸ਼ਰ ਨੇ ਰੱਬੀ ਗੁਨਾਹਗਾਰਾਂ ਵਾਸਤੇ 84 ਨਰਕ ਛੋਟੇ ਵੱਡੇ, ਵੱਡੇ 18 ਅਤੇ 84 ਛੋਟੇ ਵੱਡੇ ਨਰਕੇ ਤਿਆਰ ਕੀਤੀ ਹਨ। ਜੇਕਰ ਮੈਂ ਇਹੋ ਜਿਹੇ ਪਾਪੀ ਪੁਰਸ਼ ਦਾ ਮਾਂਸ ਖਾ ਲਿਆ ਪਹਿਲੀ ਤਾਮਸੀ ਜੋਨੀ ਵਿੱਚ, ਫਿਰ ਤਾਂ ਮੇਰੇ ਵਾਸਤੇ ਕੋਈ ਨਵਾਂ ਨਰਕ ਨਾ ਤਿਆਰ ਹੋਵੇ। ਇਸ ਕਰਕੇ ਭਾਈ ਮਰਦਾਨਾ ਮੈਂ ਵਾਪਸ ਚਲਾ ਗਿਆ, ਇਸ ਨੂੰ ਖਾਧਾ ਨਹੀਂ। ਫਿਰ ਚੂੰਕਿ ਭੁੱਖ ਡਾਢੀ ਲੱਗੀ ਹੋਈ ਸੀ, ਇਹ ਜਾਣ ਕੋਈ ਸ਼ਾਇਦ ਕੋਈ ਅੰਗ ਪਵਿੱਤਰ ਹੋਵੇ, ਕਿਸੇ ਪੈਰਾਂ ਨਾਲ ਚਲ ਕੇ ਸਤਸੰਗ ਵਿੱਚ ਚਲਾ ਗਿਆ ਹੋਵੇ, ਹੱਥੀ ਕਿਸੇ ਮੌਕੇ ਭੁੱਲ ਚੁੱਕੇ ਕੋਈ ਟਹਿਲ ਕਮਾ ਲਈ ਹੋਵੇ, ਜਾਂ ਹੋਰ ਕੋਈ ਹੋਰ ਨਹੀਂ ਜੇ ਕਿਸੇ ਮਹਾਂਪੁਰਸ਼ ਦੇ ਪਾਸ ਦੀ ਲੰਘਣ ਲੱਗਿਆ, ਉਹਨਾਂ ਦੀ ਚਰਨ ਤੂੜੀ ਦੇ ਸਰੀਰ 'ਤੇ ਪੈ ਗਈ ਹੋਵੇ, ਕੋਈ ਅੰਗ ਪਵਿੱਤਰ ਹੋਵੇ, ਖਾ ਕੇ ਥੋੜ੍ਹੀ ਬਹੁਤੀ ਭੁੱਖਤਾ ਦੂਰ ਕਰਾਂ। ਇਸ ਵਾਸਤੇ ਦੁਬਾਰਾ ਆ ਕੇ ਮੈਂ ਪੈਰਾਂ ਵੱਲੋਂ ਸੁੰਘਣਾ ਸ਼ੁਰੂ ਕੀਤਾ, ਸਾਰੇ ਅੰਗ ਸੁੰਘੇ, ਉੱਕਾ ਹੀ ਕੋਰਾ ਸੀ। ਇਹ ਜਾਣ ਕੇ ਭਾਈ ਮਰਦਾਨਾ ਮੈਂ ਇਸ ਨੂੰ ਛੋੜ ਦਿੱਤਾ, ਇਹ ਜੇ ਪਾਪੀ ਪੁੱਛਦਾ ਮਾਂਸ ਖਾਣਾ ਚੰਗਾ ਨਹੀਂ ਹੈ। ਜਦੋਂ ਇੰਨੀ ਗੱਲ ਸੁਭਗਿਆਨ ਨੇ ਕਹੀ, ਗੁਰੂ ਜੀ ਮੁਸਕਰਾ ਕੇ ਕਹਿੰਦੇ, ਦੇਖਿਆ ਮਰਦਾਨੇ, ਉਹ ਭਗਤਹੀਨ ਪੁਰਸ਼ਾਂ ਨੂੰ ਇਹੋ ਜਿਹੇ ਤਾਮਸੀ ਜੋਨੀਆਂ ਦੇ ਜਾਨਵਰ ਵੀ ਇਹੋ ਜਿਹਾ ਬੁਰਾ ਸਮਝਦੇ ਹਨ, ਸਾਡੇ ਮਤ ਵਿੱਚ ਤਾਂ ਇਸ ਦੀ ਕੀ ਕਹਿਆ। ਕਹਿੰਦੇ ਹੋਏ ਹਜ਼ੂਰ ਨੇ ਫਰਮਾਇਆ, ਮਰਦਾਨਾ ਰਬਾਬ ਉਠਾ, ਮਰਦਾਨੇ ਰਬਾਬ ਉਠਾਇਆ, ਹਜ਼ੂਰ ਦੇ ਪਵਿੱਤਰ ਗਲੇ ਤੋਂ ਉਚਾਰਨ ਹੁੰਦਾ ਕਰੋ।
ਆਹ
ਹੀਣ ਕਾਹੇ ਜਗ ਆਇਆ। ਪੂਰੇ ਗੁਰ ਕੀ ਸੇਵਨ ਕੀਨੀ ਬਿਰਥਾ ਜਨਮ ਗਵਾਇਆ। ਭਗਤਹੀਣ ਪੁਰਸ਼ ਕਿਉਂ ਸੰਸਾਰ ਤੇ ਮਾਨੁਖ ਤਨ ਹਾਰ ਕੇ ਆਇਆ ਹੈ। ਜਿਸਨੇ ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ ਔਰ ਵਾਹਿਗੁਰੂ ਦੀ ਭਗਤੀ ਨਹੀਂ ਕੀਤੀ, ਉਸਦਾ ਆਉਣਾ ਸੰਸਾਰ ਤੇ ਨਿਸ਼ਫਲ ਤੇ ਬੇਅਰਥ ਹੈ, ਬਲਕਿ ਭਾਰ ਰੂਪ ਹੈ। ਜਿਵੇਂ ਕਿਸੇ ਕਿਸੇ ਬੱਕਰੀ ਦੇ ਗਲ ਵਿੱਚ ਦੋ ਥਣ ਹੁੰਦੇ ਹਨ, ਉਹਨਾਂ ਵਿੱਚ ਦੁੱਧ ਨਹੀਂ ਹੁੰਦਾ, ਦੁੱਧ ਤੋਂ ਬਿਨਾਂ ਉਹਨਾਂ ਦਾ ਆਉਣਾ ਜਿਵੇਂ ਬੇਅਰਥ ਮੰਨਿਆ, ਇਸੇ ਤਰ੍ਹਾਂ ਮਾਨੁਖ ਸਰੀਰ ਧਾਰਿਆ ਹੋਇਆ ਵਾਹਿਗੁਰੂ ਦੀ ਭਗਤੀ ਗੁਰੂ ਸੇਵਾ ਤੋਂ ਬਿਨਾਂ ਬੇਅਰਥ ਹੈ। ਹਜ਼ੂਰ ਫਰਮਾਉਂਦੇ ਨੇ ਭਾਈ ਪ੍ਰਧਾਨਾ, ਜਿਨ੍ਹਾਂ ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਨਹੀਂ ਜਾਇਆ ਜਾਂਦਾ ਬਲਕਿ ਬੁਰੇ ਥਾਂ ਵੀ ਜਾਇਆ ਜਾਂਦਾ ਹੈ, ਉਹਨਾਂ ਪੈਰਾਂ ਦੇ ਨਾਲੋਂ ਦਰਖਤਾਂ ਦੀਆਂ ਜੜ੍ਹਾਂ ਚੰਗੀਆਂ ਹਨ। ਜਿਹਨਾਂ ਹੱਥਾਂ ਦੇ ਨਾਲ ਸਤਸੰਗ ਦੀ ਟਹਿਲ ਸੇਵਾ ਨਹੀਂ ਕਮਾਈ ਜਾਂਦੀ ਬਲਕਿ ਬੁਰਾਈ ਕੀਤੀ ਜਾਂਦੀ ਹੈ ਕੁਛ, ਉਹਨਾਂ ਹੱਥਾਂ ਦੇ ਨਾਲੋਂ ਦਰਖਤਾਂ ਦੀਆਂ ਟਾਹਣੀਆਂ ਅੱਛੀਆਂ ਹਨ। ਜਿਹਨਾਂ ਨੇਤਰਾਂ ਕਰਕੇ ਗੁਰੂ ਸਵਾਰਿਆਂ ਦੇ ਦੀਦਾਰ ਨਹੀਂ ਕੀਤਾ ਜਾਂਦਾ ਬਲਕਿ ਖੋਟੀ ਨਿਗਾਹੀਂ ਦੇਖਿਆ ਜਾਂਦਾ, ਉਹਨਾਂ ਅੱਖਾਂ ਦੇ ਨਾਲ ਮੋਰ ਦੇ ਖੰਭਾਂ ਦੇ ਉੱਪਰ ਟਿੱਕੀਆਂ ਭਰੀਆਂ ਹਨ। ਜਿਹਨਾਂ ਕੰਨਾਂ ਦੇ ਨਾਲ ਵਾਹਿਗੁਰੂ ਦਾ ਜਸ ਨਹੀਂ ਸੁਣਿਆ ਜਾਂਦਾ ਬਲਕਿ ਨਿੰਦਿਆ ਚੁਗਲੀ ਝੂਠ ਮੂਠ ਕਿਚ ਪਿੱਚ ਹੀ ਸੁਣਿਆ ਜਾਂਦਾ ਹੈ, ਉਹਨਾਂ ਕੰਨਾਂ ਦੇ ਨਾਲ ਸੱਪਾਂ ਦੇ ਰਹਿਣ ਦੀਆਂ ਵਰਮੀਆਂ ਅੱਛੀਆਂ ਹਨ। ਜਿਹੜੀ ਜ਼ਬਾਨ ਦੇ ਨਾਲ ਵਾਹਿਗੁਰੂ ਦਾ ਜਸ ਨਹੀਂ ਕੀਤਾ ਜਾਂਦਾ ਬਲਕਿ ਨਿੰਦਿਆ ਚੁਗਲੀ ਝੂਠ ਮੂਠ ਕਿਚ ਪਿੱਚ ਹੀ ਬੋਲਿਆ ਜਾਂਦਾ ਹੈ, ਉਹ ਜ਼ਬਾਨ ਦੇ ਨਾਲ ਮੈਂਢਕ ਡੱਡੂ ਦੀ ਜ਼ਬਾਨ ਚੰਗੀ ਹੈ। ਜਿਹੜਾ ਸਿਰ ਗੁਰੂ ਚਰਨੀ ਨਹੀਂ ਨਿਵਦਾ, ਭਾਵੇਂ ਹੀਰੇ ਲਾਲ ਜਵਾਹਰਾਤ ਆਦਿ ਦੇ ਮੁਕਟਾਂ ਦੇ ਸੰਯੁਕਤ ਵੀ ਕਿਉਂ ਨਾ ਹੋਵੇ, ਉਹ ਭਾਰ ਰੂਪ ਹੈ। ਜਿਸ ਹਿਰਦੇ ਦੇ ਵਿੱਚ ਰੱਬ ਦਾ ਵਾਸਾ ਨਹੀਂ, ਉਹ ਹਿਰਦਾ ਪੱਥਰ ਤੇ ਸ਼ੂਨ ਹੈ। ਸਾਰਾ ਸਰੀਰ ਦੇ ਅੰਗ ਹੀ ਨਿਸ਼ਫਲ ਹਨ ਵਾਹਿਗੁਰੂ ਦੀ ਭਗਤੀ ਔਰ ਸੇਵਾ ਤੋਂ ਬਿਨਾਂ। ਹਾਂ, ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਭਾਈ ਗੁਰਦਾਸ ਥੋੜੇ ਅੱਖਰਾਂ ਵਿੱਚ ਇਉਂ ਕਹਿੰਦੇ, ਸਾਰੇ ਅੰਗਾਂ ਨੂੰ ਸੇਵਾ ਭਗਤੀ ਤੋਂ ਬਿਨਾਂ ਤੇ ਕਾਰਜਯੋਗ ਦੱਸਦੇ ਹਨ। ਇਉਂ ਫਰਮਾਉਂਦੇ ਹਨ,
ਜਿਹੜਾ ਲੱਗੀ ਨਾ ਗੁਰਾਂ ਦੇ ਚਰਨੀ ਬੈਠੀ ਰਹੀ ਤੇਰਾ ਕੀਰਤ ਬੰਦਾ।
ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ, ਗੁਰੂ ਕਰਦੇ ਵੇਦ ਵਿਆਸ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬ੍ਰਹਮ ਗਿਆਨੀ ਸਿੱਖ, ਇਉਂ ਸਰੀਰ ਦੇ ਸਾਰੇ ਅੰਗਾਂ ਨੂੰ ਸਿਰ ਤੋਂ ਲਾ ਕੇ ਪੈਰਾਂ ਵੱਲ ਗਿਣਦੇ ਜਾਂਦੇ ਹਾਂ, ਉੱਥੇ ਘਰਾਂ ਦਿੰਦੇ ਜਾਂਦੇ ਹਾਂ। ਤ੍ਰਿਗ ਸਿਰ ਜੋ ਗੁਰੂ ਨਾਨਕ ਨੇ, ਗੁਰੂ ਲੱਗੇ ਨਾ ਚਰਣੀ, ਤ੍ਰਿਗ ਲੋਇਣ ਗੁਰਦਰਸ਼ ਬਿਨਾ ਏਖੇ ਪਰ ਤਰਣੀ, ਤ੍ਰਿਗ ਸਰਵਣੇ ਉਪਦੇਸ਼ ਬਿਨਾਂ ਸੁਣ ਸੁਰਤ ਨ ਧਰਣੀ, ਤ੍ਰਿਗ ਜੇ ਬਾ ਗੁਰ ਸ਼ਬਦ ਬਿਨਾਂ ਹੋਰ ਮੰਤਰ ਸਿਮਰਣੀ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇ ਫਲ ਕਰਨੀ, ਪੀਰ ਮੁਰੀਦਾਂ ਪਿਰਹੜੀ ਸੁਖ ਸਤਿਗੁਰ ਸ਼ਰਨੀ। ਤ੍ਰਿਗ ਕਹਿੰਦੇ ਹਨ ਸੌ ਵਾਰ ਫਿਟੇ ਮਨ, ਇੱਕ ਤ੍ਰਿਗ ਕਿਹਾ ਜਾਂਦਾ ਹੈ, ਕਹਿੰਦੇ ਉਹ ਸਿਰ ਨੂੰ ਧਿਕਾਰ ਹੈ ਜਿਹੜਾ ਗੁਰੂ ਚਰਨੀ ਨਹੀਂ ਨਿਵਦਾ। ਹਾਂ, ਬਾਬਾ ਫਰੀਦ ਜੀ ਉਸ ਸਿਰ ਨੂੰ ਇਉਂ ਕਹਿੰਦੇ ਨੇ, ਉੱਠ ਫਰੀਦਾ ਸੁੱਤਿਆ ਸੁਬਾ ਨਵਾਜ ਬਜ਼ਾਰ, ਜੋ ਸਿਰ ਸਾਈ ਨਾਨਵੇਂ ਸੋ ਸਿਰ ਕੱਪ ਉਤਾਰ, ਜੋ ਸਿਰ ਸਾਈ ਨਾਨਵੇਂ ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈਏ ਬਾਲਨ ਸੰਦੇ ਥਾਏ। ਉਹ ਸਿਰ ਨੂੰ ਜਿਹੜਾ ਸਾਈ ਨੂੰ ਨਹੀਂ ਨਿਵਦਾ, ਗੁਰੂ ਪਿਆਰਿਆਂ ਨੂੰ ਨਹੀਂ ਨਿਵਦਾ, ਉਹਦੇ ਵਾਸਤੇ ਇਉਂ ਕਿਹਾ ਹੈ ਭਾਈ ਗੁਰਦਾਸ ਜੀ, ਸਿਰ ਨੂੰ ਧਿਕਾਰਾਂ ਦਿਨ ਤ੍ਰਿਗ ਸਿਰ ਜੋ ਗੁਰੂ ਨਾਨਕ ਨੇ, ਗੁਰ ਲੱਗੇ ਨੇ ਚਰਨੀ, ਕਿਉਂਕਿ ਭਗਤੀ ਸਾਰੇ ਅੰਗਾਂ ਨਾਲ ਮਿਲ ਜੁਲ ਕੇ ਹੀ ਹੁੰਦੀ ਹੈ। ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਆਉਣਾ, ਪੈਰਾਂ ਦੀ ਭਗਤੀ, ਹੱਥੀਂ ਟਹਿਲ ਸੇਵਾ ਕਵਾਉਣੀ ਇਹਨਾਂ ਦੀ ਭਗਤੀ, ਸਿਰ ਗੁਰੂ ਚਰਨੀ ਨਿਮਣਾ ਸਿਰ ਦੀ ਭਗਤੀ, ਨੇਤਰਾਂ ਨਾਲ ਗੁਰੂ ਸਰੂਪ ਦਾ ਧਿਆਨ ਨੇਤਰਾਂ ਦੀ ਭਗਤੀ, ਕੰਨਾਂ ਨਾਲ ਵਾਹਿਗੁਰੂ ਦਾ ਜਸ ਸੁਣਨਾ ਕੰਨਾਂ ਦੀ ਭਗਤੀ, ਜੇਬਾਂ ਨਾਲ ਵਾਹਿਗੁਰੂ ਦਾ ਜਸ ਕਰਨਾ ਜੇਬਾਂ ਦੀ ਭਗਤੀ, ਮਨ ਨਾਲ ਸ਼ੁਭ ਸੰਕਲਪ ਕਰਨਾ ਦੀ ਭਗਤੀ, ਚਿੱਤ ਨਾਲ ਬਾਣੀ ਦਾ ਨਾਮ ਦਾ ਈਸ਼ਵਰ ਦਾ ਚਿੰਤਨ ਕਰਨਾ, ਬੁੱਧ ਨਾਲ ਬ੍ਰਹਮ ਵਿਚਾਰ ਕਰਨੀ, ਅਹੰਕਾਰ ਨਾਲ ਦੇਹੰਗਤਾ ਛੋੜ ਕੇ ਬ੍ਰਹਮੰਗਤਾ ਧਾਰਨ ਕਰਨੀ, ਇਉਂ ਸਾਰਾ ਦੇਹ ਇੰਦਰੀਆਂ ਤੱਕ ਜਿਤਨਾ ਸੰਘਾਤ ਹੈ ਸਾਰਾ ਹੀ ਸਫਲਾ ਹੋ ਜਾਂਦਾ ਹੈ। ਸਾਰਿਆਂ ਨਾਲ ਰਲ ਮਿਲ ਕੇ ਹੀ, ਸਾਰਿਆਂ ਦਾ ਰਲ ਮਿਲ ਕੇ ਹੀ ਆਦਮੀ ਬਣਦਾ। ਇਹ ਸਾਰਿਆਂ ਨਾਲ ਜਦ ਇਸ ਨੂੰ ਸਮਾਰਕ ਜਾਂ ਗੁਰਮੁਖ ਮਾਰਗ 'ਤੇ ਚਲਾਇਆ ਜਾਵੇ, ਇਉਂ ਵਾਹਿਗੁਰੂ ਦੀ ਭਗਤੀ ਕਰਕੇ ਜਿਸ ਪ੍ਰਭੂ ਤੋਂ ਵਿਛੜ ਕੇ ਜੀਵ ਬਣ ਗਿਆ, ਦੁਖੀ ਹੋ ਗਿਆ, ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਰਿਹਾ, ਉਹ ਸਾਰਿਆਂ ਤੋਂ ਉੱਚਾ ਉੱਠ ਕੇ ਆਨੰਦ ਦੇ ਸਾਗਰ ਵਾਹਿਗੁਰੂ ਦੇ ਵਿੱਚ ਭਗਤੀ ਕਰਦਾ ਕਰਦਾ ਲੀਨ ਹੋ ਜਾਂਦਾ ਹੈ। ਸੋ ਇਉਂ ਤਦੇ ਦੱਸਦੇ ਹਨ, ਸਿਰ ਤੋਂ ਸ਼ੁਰੂ ਕਰਕੇ ਪੈਰਾਂ ਵੱਲੋਂ ਜਾਂ ਤ੍ਰਿਗ ਸਿਰ ਜੋ ਗੁਰੂ ਨਾਨਕ ਨੇ ਗੁਰੂ ਲੱਗੇ ਨਾ ਚਰਣੀ ਸਿਰ ਨੂੰ ਤਿਕਾਰਾ, ਤ੍ਰਿਗ ਲੋਹੇਣ ਗੁਰਦਰਸ਼ ਬਿਨਾਂ ਪੇਖੇ ਪ੍ਰਤਰਣੀ, ਸਿਰ ਤੋਂ ਨੀਚੇ ਅੱਖਾਂ, ਅੱਖਾਂ ਨੂੰ ਵੀ ਤਿਕਾਰਾਂ ਹਨ, ਗੁਰੂ ਦੀਦਾਰ ਨੂੰ ਛੋੜ ਕੇ ਖੋਟੀ ਨਿਗਾਹੀ ਜੋ ਦੇਖਦੀਆਂ ਹਨ, ਤ੍ਰਿਗ ਸਰਵਣ ਉਪਦੇਸ਼ ਬਿਨਾਂ ਸੁਣ ਸੁਰਤ ਨਾ ਧਰਣੀ, ਕੰਨਾਂ ਨੂੰ ਵੀ ਤਿਕਾਰ ਹੈ, ਜਿਹੜੇ ਕੰਨ ਵਾਹਿਗੁਰੂ ਦਾ ਜਸ ਨਹੀਂ ਸੁਣਦੇ, ਇਉਂ ਕਿਉਂਕਿ ਕੰਨਾਂ ਦਾ ਪਰਮਾਰਥ ਫਰਜ਼ ਵਾਹਿਗੁਰੂ ਦਾ ਜਸ ਸੁਣਨਾ ਹੈ, ਇਉਂ ਹਜ਼ੂਰ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ।
ਸੁਣ ਕੇ ਅੰਮ੍ਰਿਤ ਨਾਮ ਪਵਿੱਤਰ ਹੋਵੋ ਪਵਿੱਤਰ
ਸੁਣਨੇ ਨੂੰ ਪਠਾਏ, ਸੱਚ ਸੁਣਨੇ ਨੂੰ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ ਜਿਸ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ ਹਰ ਅਲਖ ਵਡਾਣੀ ਤਾਂ ਕਿ ਗਤ ਲਗੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੇ ਸੁਣਨੇ ਨੂੰ ਪਠਾਏ। ਇਉਂ ਤੁਹਾਨੂੰ ਕੰਨਾਂ ਨੂੰ ਉਪਦੇਸ਼, ਵਾਹਿਗੁਰੂ ਦਾ ਜਸ ਸੁਣਨ ਵਾਸਤੇ ਫਿਜਾ ਅਗਰ ਐਸਾ ਨਹੀਂ ਕਰਦੇ ਤਾਂ ਤਿਰਗ ਸਰਵਣ ਉਪਦੇਸ਼ ਬਿਨਾਂ ਸੁਣ ਸੁਰਤ ਨਾ ਧਰਣੀ, ਭਾਈ ਗੁਰਦਾਸ ਕਹਿੰਦੇ ਨੇ ਕੰਨਾਂ ਨੂੰ ਧਿਕਾਰ ਹੈ, ਜਿਹੜੇ ਧਿਆਨ ਦੇ ਕੇ ਵਾਹਿਗੁਰੂ ਦਾ ਜਸ ਗੁਰ ਉਪਦੇਸ਼ ਨਹੀਂ ਸੁਣਦੇ, ਕੰਨਾਂ ਤੋਂ ਅੱਗੇ ਜੇਬਾ ਜ਼ਬਾਨ ਹੈ, ਜ਼ਬਾਨ ਨੂੰ ਵੀ ਧਿਕਾਰਾਂ ਹਨ, ਰਿਗਜੇਬਾ ਗੁਰ ਸ਼ਬਦ ਬਿਨਾਂ ਹੋਰ ਮੰਤਰ ਸਿਮਰਣੀ। ਇਹ ਜ਼ਬਾਨ ਜਿਹੜੀ ਵਾਹਿਗੁਰੂ ਦਾ ਜਸ ਨਹੀਂ ਕਰਦੀ, ਹੋਰ ਭਾਵੇਂ ਕੁਛ ਇੱਧਰ ਉੱਧਰਲੇ ਜੰਤਰ ਮੰਤਰ ਜਾਂ ਕੁਛ ਝੂਠ ਮੂਠ ਖਿੱਚ ਪਿੱਚ ਬੋਲਦੀ ਹੈ, ਉਸਨੂੰ ਧਿਕਾਰਾਂ ਪੈਂਦੀਆਂ। ਗੁਰੂ ਜੀ ਤਾਂ ਇਸ ਜ਼ਬਾਨ ਨੂੰ ਇਉਂ ਕਹਿੰਦੇ, ਜੇ ਵਾਹਿਗੁਰੂ ਦਾ ਜਸ ਨਹੀਂ ਕਰਦੀ, ਛੋਟੀ ਛੋਟੀ ਕਰਕੇ ਕੱਟ ਦੇਣਾ ਚੰਗਾ।
ਜੇ ਤੂੰ ਨਾਮ ਨਾ ਜਪੇ
ਮੈਂ ਇਹਨਾਂ ਦੇਖ ਕੇ ਸਾਰਸੀ ਨੈਣ ਬਿਹਾ ਲਿਆ, ਕਰਨ ਸੁਨਹੀ ਨਾਦ ਕਰਨ ਮੁਦਕਾ ਲਿਆ, ਰਸਨਾ ਨਾ ਜਪੇ ਹਰ ਨਾਮ, ਤਿਲ ਤਿਲ ਕਰ ਕੱਟੀਐ, ਹਰਾਂ ਵਿਸ਼ਰੇ ਗੋਬਿੰਦ ਰਾਏ, ਦਿਨੋ ਦਿਨ ਕੱਟੀਐ। ਜਿਹੜੀ ਜ਼ਬਾਨ ਵਾਹਿਗੁਰੂ ਦਾ ਜਸ ਨਹੀਂ ਕਰਦੀ, ਛੋਟੀ ਛੋਟੀ ਕਰਕੇ ਉਸਨੂੰ ਕੱਟ ਦਿਓ। ਵਾਹਿਗੁਰੂ ਜਸ ਇੱਕ ਦਫ਼ਾ ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਰੂਹਾਨੀ ਦਰਬਾਰ ਵਿੱਚ ਹਜ਼ੂਰ ਨੇ ਫਰਮਾਇਆ, ਕੋਈ ਪ੍ਰੇਮੀ ਸ੍ਰੀ ਜਪਜੀ ਸਾਹਿਬ ਦਾ ਪਾਠ ਸੁਣੋ, ਸ਼ੁੱਧ ਪਾਠ ਸੁਣਾਓ, ਜੋ ਕੁਛ ਇੱਛਾ ਰੱਖੇਗਾ ਉਹੀ ਉਸਨੂੰ ਪ੍ਰਾਪਤ ਹੋ ਜਾਏ। ਇੱਕ ਸਿੱਖ ਅਰਜ ਕਰਦਾ, ਗਰੀਬ ਨਵਾਜ਼, ਅਗਰ ਆਪ ਕਿਰਪਾ ਕਰੋ, ਮਿਹਰ ਕਰੋ, ਇਹ ਅਰਦਾਸ ਸੁਣਾਉਣ ਨੂੰ ਤਿਆਰ ਹੈ। ਗੁਰੂ ਜੀ ਨੇ ਬਾਣੀ ਦਾ ਸਤਿਕਾਰ ਕਰਦਿਆਂ ਹੋਇਆਂ ਇੱਕ ਚੌਂਕੀ ਵਿਛਾਈ, ਉਸਦੇ ਉੱਪਰ ਅੱਛਾ ਵਸਤਰ ਵਿਛਵਾ ਕੇ ਉਸਨੂੰ ਬਿਠਾਇਆ। ਹਾਂ, ਕਹਿਣ ਲੱਗੇ, ਇੱਕ ਮਨ ਹੋ ਕੇ ਔਰ ਸ਼ੁੱਧ ਪਾਠ ਸੁਣਾ। ਉਹ ਪ੍ਰੇਮੀ ਨੇ ਇੱਕ ਮਨ ਹੋ ਕੇ ਸ੍ਰੀ ਜਪਜੀ ਸਾਹਿਬ ਦਾ ਸ਼ੁੱਧ ਪਾਠ ਕੀਤਾ। ਇੰਨੇ ਖੁਸ਼ ਹੋਏ ਗੁਰੂ ਜੀ ਉਸਦੇ ਪਾਠ ਤੇ, ਇਹ ਜਾਣ ਕੇ ਵੀ ਇਸਨੂੰ ਕੀ ਦਿੱਤਾ ਜਾਏ, ਇਸਨੇ ਪਾਠ ਸੁਣਾਇਆ। ਸੋ ਗੁਰੂ ਜੀ ਨੇ ਸੋਚਿਆ ਬਈ ਗੁਰੂ ਨਾਨਕ ਦੀ ਗੱਦੀ ਦਾ ਇਸਨੂੰ ਮਾਲਕ ਬਣਾ ਦਿੱਤਾ ਜਾਏ। ਇੰਨਾ ਵੱਡਾ ਸੋਚ ਕੇ ਗੁਰੂ ਜੀ ਨੇ ਆਪਣਾ ਗੋਡਾ ਉਠਾਇਆ, ਗੋਡਾ ਖੜਾ ਕੀਤਾ, ਉੱਠ ਕੇ ਜਦੋਂ ਪਾਠ ਤੱਕ ਹੋ ਪਾਏਗਾ ਇੱਥੇ ਬਿਠਾ ਦੇਵਾਂਗੇ। ਸੋ ਪਰ ਜਦੋਂ ਸਲੋਕ ਤੇ ਪਹੁੰਚਾ, ਉਹਦੇ ਚਿੱਤ ਵਿੱਚ ਇਹ ਫੁਰਨਾ ਆ ਗਿਆ, ਸੋਚਦਾ ਵੀ ਗੁਰੂ ਜੀ ਸ਼ਾਇਦ ਹੁਣ ਕੁਛ ਦੇਣ ਦੇ ਮਾਰੇ ਉੱਠ ਖੜੇ ਹੋਏ। ਇਹ ਖਿਆਲ ਪੈਦਾ ਹੋਇਆ ਉਹਦੇ ਚਿੱਤ ਵਿੱਚ, ਇਹ ਖਿਆਲ ਵੀ ਮੈਨੂੰ ਉਹ ਫਲਾਣਾ ਘੋੜਾ ਦੇਣ ਜਿਹੜਾ 1.25 ਲੱਖ ਦੀ ਕੀਮਤ ਦਾ। ਹੁਣ ਇਹ ਫੁਰਨਾ ਉਠਾਇਆ, ਗੁਰੂ ਜੀ ਉੱਠਦੇ ਉੱਠਦੇ ਚੱਕ ਬੈਠ